And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਜਿਹੜੀ ਸਿਚੁਏਸ਼ਨ ਅਸੀਂ ਜਿਹਦੇ ਬਾਰੇ ਕੱਲ੍ਹ ਕਾਫੀ ਵਿਸਥਾਰ ਦੇ ਵਿੱਚ ਕੱਲ੍ਹ ਵੀ ਗੱਲ ਕਰ ਰਹੇ ਸੀ, ਹੁਣ ਉਹਦੇ ਫੋਲੋ ਅਪ ਦੇ ਵਿੱਚ ਕੁਝ ਹੋਰ ਜਿਹੜੀ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ, ਕੁਝ ਹੋਰ ਨਵੀਆਂ ਘਟਨਾਵਾਂ ਵਾਪਰੀਆਂ ਨੇ, ਕਿਉਂਕਿ ਇਹ ਸਿਰਫ ਤੇ ਸਿਰਫ ਜਿਹੜੀ ਗੱਲ ਆ ਜੋ ਪਰਸੋਂ ਵਾਪਰਿਆ ਸਿਰਫ ਉੱਥੋਂ ਤੱਕ ਮਹਦੂਦ ਨਹੀਂ ਆ, ਕੱਲ੍ਹ ਇਹਦੇ ਇਸ ਲੜੀ ਦੇ ਵਿੱਚ ਅਨਫੋਰਚੁਨੇਟਲੀ ਕੁਝ ਚੀਜ਼ਾਂ ਹੋਰ ਜੁੜ ਗਈਆਂ ਨੇ। ਪਹਿਲਾਂ ਸ਼ੁਰੂਆਤ ਇੱਥੋਂ ਕਰੀਏ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ ਵੱਲੋਂ, ਸੋ ਡੈਲਟਾ ਦੇ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵੱਲੋਂ ਕੱਲ੍ਹ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਆ, ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਪਰਸੋਂ ਰਾਤੀਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਵੀ ਹਮਲਾ ਕਰਨ ਵਾਲੀ ਸਿੱਖ ਵਿਰੋਧੀ ਜਿਹੜੀ ਕਰਾਊਡ ਸੀ, ਜਿਹੜੇ ਭਾਰਤੀ ਮੂਲ ਦੇ ਕੁਝ ਸਿੱਖ ਵਿਰੋਧੀ ਵਿਅਕਤੀ ਨੇ, ਉਹ ਤਿਆਰੀ ਕਰ ਰਹੇ ਸੀ। ਮਾਲਟਨ ਦੇ ਵਿੱਚ ਪਰਸੋਂ ਇਹ ਘਟਨਾ ਵਾਪਰੀ ਹੈ, ਜਿਹੀ ਮਾਲਟਨ ਦੇ ਗੁਰਦੁਆਰਾ ਸਾਹਿਬ ਦੇ ਕੋਲ, ਜਿੱਥੇ ਤਕਰੀਬਨ 100 ਜਾਣੇ ਇੱਕ ਰਿਪੋਰਟ ਮੁਤਾਬਕ ਉੱਥੇ ਪਹੁੰਚ ਗਏ। ਉਹਨਾਂ ਕੋਲ ਵੀ ਭਾਰਤ ਦੇ ਝੰਡੇ ਸੀ ਅਤੇ ਹੋਰ ਕਾਫੀ ਸਾਰੀ ਜਿਹੜੀ ਦੇਖੋ ਸੋਸ਼ਲ ਮੀਡੀਆ ਦੇ ਥਰੂ ਜਿਹੜੀ ਗੱਲਬਾਤ ਆ ਰਹੀ ਆ, ਸੋਸ਼ਲ ਮੀਡੀਆ ਦੇ ਵਿੱਚੋਂ ਹੋ ਸਕਦਾ ਤੁਸੀਂ ਉਹਦੀਆਂ 100 ਵੀਡੀਓਜ਼ ਵੇਖੀਆਂ ਹੋਣ, ਕਿਸੇ ਨੇ 10 ਵੇਖੀਆਂ ਹੋਣ, ਅਤੇ ਕਿਸੇ ਨੇ ਜਿਹੜੀਆਂ ਵੀਡੀਓਜ਼ ਵੇਖੀਆਂ ਉਹ ਜਿਹੜੀਆਂ ਵੀਡੀਓਜ਼ ਤੁਸੀਂ ਵੇਖੀਆਂ ਉਹ ਤੋਂ ਐਗਜੈਕਟਲੀ ਵੱਖਰੀਆਂ ਹੋਣ। ਇਸੇ ਕਰਕੇ ਮੈਂ ਇੱਕ ਗੱਲ ਇੱਥੇ ਜ਼ਰੂਰ ਪਹਿਲਾਂ ਕਲੀਅਰ ਕਰਨੀ ਚਾਹੁੰਦਾ ਜੀ ਕਿ ਜਿਹੜੀ ਵੀ ਕੋਈ ਜਾਣਕਾਰੀ ਅਸੀਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਬ੍ਰੌਡਕਾਸਟ ਮੀਡੀਆ ਨੇ ਜਿਹੜੀ ਵੀ ਕੋਈ ਜਾਣਕਾਰੀ ਸਾਂਝੀ ਕਰਨੀ ਆ, ਉਹਦੇ ਵਿੱਚ ਇਹ ਬੜਾ ਜ਼ਰੂਰੀ ਹੋ ਜਾਇਆ ਕਰਦਾ ਜ਼ਿੰਮੇਵਾਰੀ ਦੇ ਮੁਤਾਬਕ, ਜਿਹੜੀਆਂ ਰੂਲਸ ਐਂਡ ਰੈਗੂਲੇਸ਼ਨਸ ਮੁਤਾਬਕ ਖਬਰਾਂ ਦੇ, ਕਿ ਜਦੋਂ ਤੱਕ ਉਹ ਕੋਈ ਜਾਣਕਾਰੀ ਦਰਿਆਫਤ ਨਹੀਂ ਹੁੰਦੀ, ਜਦੋਂ ਤੱਕ ਉਹਦੇ ਬਾਰੇ ਸਾਰੇ ਜਿਹੜੇ ਪਹਿਲੂ ਨੇ ਉਹ ਪਤਾ ਨਹੀਂ ਲੱਗ ਜਾਂਦੇ, ਉਦੋਂ ਤੱਕ ਉਹਦੇ ਬਾਰੇ ਔਨ ਏਅਰ ਗੱਲ ਕਰਨੀ ਇਹ ਕਹਿ ਲਓ ਕਿ ਥੋੜ੍ਹੀ ਗੈਰ ਜ਼ਿੰਮੇਵਾਰਾਨਾ ਹੋ ਜਾਇਆ ਕਰਦੀ ਆ। ਜਿਹਨੇ ਕਿਸੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਉਣੀ ਆ, ਸੋਸ਼ਲ ਮੀਡੀਆ ਦੇ ਉੱਪਰ ਉਸ ਤਰ੍ਹਾਂ ਦੇ ਰੂਲਸ ਐਂਡ ਰੈਗੂਲੇਸ਼ਨਸ, ਉਸ ਤਰ੍ਹਾਂ ਦੀਆਂ ਸ਼ਰਤਾਂ, ਉਸ ਤਰ੍ਹਾਂ ਦੇ ਜਿਹੜੇ ਜਿਹੜਾ ਕੋਡ ਹੈਗਾ ਉਹ ਲਾਗੂ ਨਹੀਂ ਹੁੰਦਾ। ਇਸ ਕਰਕੇ ਬ੍ਰੌਡਕਾਸਟ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਗੱਲਬਾਤ ਸੁਣੋਗੇ ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਬੜਾ ਪੁਣ ਛਾਣ ਕੇ, ਬੜੇ ਧਿਆਨ ਨਾਲ, ਗੌਰ ਨਾਲ ਵਿਚਾਰ ਕੇ ਇਹ ਗੱਲ ਕਰਨੀ ਬਣਦੀ ਆ ਕਿ ਜਿਹੜੀਆਂ ਕੋਈ ਵੀਡੀਓਜ਼ ਜਾਂ ਜਿਹੜੀਆਂ ਸੋਸ਼ਲ ਮੀਡੀਆ ਪੋਸਟਸ ਦੇ ਹਵਾਲੇ ਦੇ ਨਾਲ ਕੋਈ ਗੱਲ ਚੱਲਦੀ ਪਈ ਆ, ਕਿਤੇ ਇੱਦਾਂ ਤਾਂ ਨਹੀਂ ਵੀ ਉਹਨਾਂ ਸੋਸ਼ਲ ਮੀਡੀਆ ਪੋਸਟਸ ਦੇ ਵਿੱਚ ਕੋਈ ਆਡੀਓ ਡਾਕਟਰ ਕੀਤੀ ਗਈ ਹੋਵੇ, ਐਜ਼ ਇਨ ਉਹਨੂੰ ਤਬਦੀਲ ਕੀਤਾ ਗਿਆ ਹੋਵੇ, ਜਾਂ ਕਿਤੇ ਇੱਦਾਂ ਤਾਂ ਨਹੀਂ ਕਿ ਉਹ ਘਟਨਾ ਸਾਰੀ ਇੰਨ ਬਿੰਨ ਉਸੇ ਤਰ੍ਹਾਂ ਵਾਪਰੀ ਪਰ ਉਹ ਕੋਈ ਪੁਰਾਣੀ ਵੀਡੀਓ ਹੋਵੇ। ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਸਮੇਂ ਸਿਰ ਵੇਖੀਆਂ ਨੇ। ਸੋ ਇਸ ਕਰਕੇ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ, ਇਹ ਸਾਰੀ ਜਾਣਕਾਰੀ ਉਹਨਾਂ ਗੱਲਾਂ ਦੇ ਆਧਾਰ 'ਤੇ ਜਿਹੜੀਆਂ ਸਟੇਟਮੈਂਟਸ ਕਿਸੇ ਅਥਾਰਟੀ ਵੱਲੋਂ ਜਾਰੀ ਕੀਤੀਆਂ ਗਈਆਂ ਨੇ, ਅਤੇ ਆਫਕੋਰਸ ਜਿਹੜੀਆਂ ਕੁਝ ਚੀਜ਼ਾਂ ਸੋਸ਼ਲ ਮੀਡੀਆ 'ਤੇ ਨਜ਼ਰ ਆਉਂਦੀਆਂ ਨੇ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦੀ ਵੈਲਿਊ ਨਹੀਂ ਹੈ, ਪਰ ਉਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨੂੰ ਤੁਸੀਂ ਇੱਕਦਮ ਫੇਸ ਵੈਲਿਊ 'ਤੇ ਐਕਸੈਪਟ ਕਰਕੇ ਬ੍ਰੌਡਕਾਸਟ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ, ਅਤੇ ਕਿਹੜੀ ਚੀਜ਼ ਦਾ ਤੁਹਾਨੂੰ ਥੋੜ੍ਹਾ ਜਿਹਾ ਹੋਰ ਉਹਦਾ ਇਹ ਕਹਿ ਲਓ ਉਹਦੀ ਪੜਚੋਲ ਕਰਨੀ ਜ਼ਰੂਰੀ ਹੁੰਦੀ ਹੈ, ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਐਜ਼ ਅ ਬ੍ਰੌਡਕਾਸਟਿੰਗ ਆਊਟਲੈਟ। ਸੋ ਉਹਦਾ ਫਰਕ ਹੁੰਦਾ। ਸੋ ਜਿਹੜੀ ਕੱਲ੍ਹ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਸਰੀ ਡੈਲਟਾ ਵੱਲੋਂ, ਉਹਨਾਂ ਨੇ ਇਹ ਆਖਿਆ ਕਿ ਪਰਸੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਵੀ ਹਮਲਾ ਕਰਨ ਵਾਲੇ ਸਿੱਖ ਵਿਰੋਧੀ ਭਾਰਤੀ ਮੂਲ ਦੇ ਵਿਅਕਤੀ ਤਿਆਰ ਸਨ। ਉਹਨਾਂ ਨੇ ਸਟੇਟਮੈਂਟ ਦੇ ਵਿੱਚ ਇਹ ਲਿਖਿਆ ਕਿ ਹਾਈਵੇ 10 ਅਤੇ 144 ਸਟਰੀਟ ਦੇ ਲਾਗੇ ਇੱਕ ਇਕੱਠ ਹੋਇਆ ਸੀ ਜਿਹੜੇ ਕਿ ਗੁਰਦੁਆਰੇ ਦੇ ਅਤੇ ਸਿੱਖ ਵਿਰੋਧੀ ਵਿਅਕਤੀਆਂ ਦਾ, ਅਤੇ ਉਸੇ ਹੀ ਇਕੱਠ ਦੇ ਅਤੇ ਉਹਨਾਂ ਦੇ ਉੱਥੇ ਪਲੈਨਿੰਗ ਕੀ ਚੱਲ ਰਹੀ ਸੀ ਕਿ ਸਾਰੇ ਜਾਣੇ ਇਕੱਠੇ ਹੋ ਕੇ ਸਰੀ ਡੈਲਟਾ ਦੇ ਵਿੱਚ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਵੱਲ ਰਵਾਨਾ ਹੋਣਗੇ, ਅਤੇ ਉੱਥੇ ਗੁਰਦੁਆਰੇ 'ਤੇ ਹਮਲਾ ਕਰਨ ਦੀ ਪਲੈਨਿੰਗ ਚੱਲ ਰਹੀ ਸੀ, ਇਹ ਇਸ ਸਟੇਟਮੈਂਟ ਦੇ ਵਿੱਚ ਦੱਸਿਆ ਗਿਆ, ਲਿਖਿਆ ਗਿਆ। ਨਾਲਿਆਂ ਨੇ ਇਹ ਵੀ ਲਿਖਿਆ ਕਿ ਜਿਹੜੀ ਉਹ ਮੀਟਿੰਗ ਹਾਈਵੇ 10 'ਤੇ 144 ਸਟਰੀਟ 'ਤੇ ਹੋ ਰਹੀ ਸੀ, ਉਹਦੇ ਵਿੱਚ ਹੀ ਇੱਕ ਵਿਅਕਤੀ ਮੌਜੂਦ ਸੀ ਜਿਸਨੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੂੰ ਅਤੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਵਿਅਕਤੀਆਂ ਨੂੰ ਅਲਰਟ ਕਰ ਦਿੱਤਾ। ਉਹ ਤੋਂ ਮਗਰੋਂ ਜਿਹੜੀ ਗੁਰਦੁਆਰੇ ਦੇ ਵਿੱਚ ਸੰਗਤ ਸੀ ਉਹ ਉੱਥੇ ਇਕੱਤਰ ਹੋ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਉਹ ਸਾਰੇ ਲਾਮਬੰਦ ਹੋ ਗਏ। ਇਸੇ ਹੀ ਸਟੇਟਮੈਂਟ ਦੇ ਵਿੱਚ ਫਿਰ ਇਹ ਗੱਲ ਵੀ ਲਿਖੀ ਹੋਈ ਆ ਕਿ ਜਿਹੜਾ ਉਹ ਐਂਟੀ ਸਿੱਖ ਗਰੁੱਪ ਸੀ ਜਿਹੜਾ ਆਹ ਹਾਈਵੇ 10 'ਤੇ 144 ਸਟਰੀਟ 'ਤੇ ਜਿਹੜੀ ਮੀਟਿੰਗ ਹੋਈ ਆ ਉਹ ਝੰਡੇ ਲੈ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਉੱਥੇ ਪਹੁੰਚ ਵੀ ਗਏ, ਅਤੇ ਨਾਲ ਹੀ ਵੀ ਦੱਸਿਆ ਗਿਆ ਕਿ ਉਹ ਸਿਗਰਟਾਂ ਪੀ ਰਹੇ ਸੀ, ਅਤੇ ਸਾਨੂੰ ਪਤਾ ਕਿ ਸਿੱਖ ਧਰਮ ਦੇ ਵਿੱਚ ਗੁਰਦੁਆਰਾ ਕੰਪਾਊਂਡ ਦੇ ਨੇੜੇ ਤੇੜੇ ਇੱਕ ਈਵਨ ਕਿਸੇ ਸਿੱਖ ਵਿਅਕਤੀ ਦੇ ਸਾਹਮਣੇ, ਗੁਰਦੁਆਰਾ ਸਾਹਿਬ ਤਾਂ ਬਹੁਤ ਮੁਕੱਦਸ ਥਾਂ ਪਰ ਕਿਸੇ ਈਵਨ ਜੇ ਤੁਹਾਡੇ ਸਾਹਮਣੇ ਕੋਈ ਸਿੱਖ ਵਿਅਕਤੀ ਖੜ੍ਹਾ ਵੀ ਹੋਵੇ ਉੱਥੇ ਉਹਦੇ ਮੂਹਰੇ ਹੀ ਉਹਦੀ ਮੌਜੂਦਗੀ ਦੇ ਵਿੱਚ ਵੀ ਸਿਗਰਟ ਪੀਣਾ ਉਹ ਡਿਸਰਿਸਪੈਕਟਫੁੱਲ ਹੁੰਦਾ ਹੈ। ਸੋ ਇਹ ਗੁਰਦੁਆਰਾ ਇਸ ਗੁਰਦੁਆਰਾ ਸਾਹਿਬ ਦੀ ਸਟੇਟਮੈਂਟ ਦੇ ਵਿੱਚ ਲਿਖਿਆ ਹੋਇਆ ਕਿ ਸਿਗਰਟਾਂ ਵੀ ਪੀ ਰਹੇ ਸੀ ਜਿਹੜੇ ਉਹ ਵਿਅਕਤੀ ਗੁਰਦੁਆਰੇ ਕੋਲ ਪਹੁੰਚੇ। ਇਹਨਾਂ ਨੇ ਇਹ ਵੀ ਲਿਖਿਆ ਕਹਿੰਦੇ ਵੀ ਜੇ ਇੱਥੇ ਸਾਨੂੰ ਪਹਿਲਾਂ ਇਹ ਗੱਲ ਪਤਾ ਨਾ ਲੱਗਦੀ, ਜੇ ਇੱਥੇ ਸੰਗਤ ਲਾਮਬੰਦ ਨਾ ਹੋਈ ਹੁੰਦੀ ਤਾਂ ਇੱਥੇ ਵੀ ਸਥਿਤੀ ਮਾਲਟਨ ਵਾਲੀ ਬਣ ਸਕਦੀ ਸੀ। ਮਾਲਟਨ ਵਾਲੀ ਸਥਿਤੀ ਕਿਹੜੀ? ਜਿਹੜੀ ਪਰਸੋਂ ਰਾਤ ਉੱਥੇ ਵਾਪਰੀ, ਜਿਸ ਬਾਰੇ ਕੱਲ੍ਹ ਲੇਟ ਮਾਰਨਿੰਗ ਸੋਸ਼ਲ ਮੀਡੀਆ ਦੇ ਉੱਪਰ ਗੱਲਬਾਤ ਚੈਟਰ ਜ਼ਿਆਦਾ ਸ਼ੁਰੂ ਹੋਇਆ, ਅਤੇ ਕੱਲ੍ਹ ਉਸੇ ਬਾਰੇ ਵਰਲਡ ਸਿੱਖ ਔਰਗਨਾਈਜੇਸ਼ਨ ਵੱਲੋਂ ਲੇਟ ਇਨ ਟੂ ਦਾ ਮਾਰਨਿੰਗ ਸਾਡੇ ਸਮੇਂ ਮੁਤਾਬਕ 11:15 ਦੇ ਨੇੜੇ ਉਹਨਾਂ ਵੱਲੋਂ ਵੀ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਕਿ ਮਾਲਟਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਜਾਂ ਗੁਰਦੁਆਰਾ ਸਾਹਿਬ ਵੱਲ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਝੰਡੇ ਲੈ ਕੇ ਅਤੇ ਵੱਖੋ ਵੱਖਰੇ ਕਿਸਮ ਦੀ ਕੁਝ ਸ਼ਬਦਾਵਲੀ ਵੀ ਉਹਦੇ ਵਿੱਚ ਬਹੁਤ ਅਜਿਹੀ ਹੈ ਜਿਹੜੀ ਆਪਾਂ ਔਨ ਏਅਰ ਕਹਿ ਹੀ ਨਹੀਂ ਸਕਦੇ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਉੱਥੇ ਮਾਲਟਨ 'ਚ ਵਾਪਰੀਆਂ ਅਤੇ ਉੱਥੋਂ ਵੀ ਕੁਝ ਵਿਅਕਤੀਆਂ ਨੂੰ ਅਰੈਸਟ ਕੀਤਾ ਗਿਆ, ਇਹ ਉੱਥੋਂ ਦੀ ਪੁਲਿਸ ਨੇ ਤਸਦੀਕ ਕਰਤਾ। ਸੋ ਕੱਲ੍ਹ ਸਵੇਰ ਤੱਕ, ਕੱਲ੍ਹ ਲੇਟ ਮਾਰਨਿੰਗ ਤੱਕ ਇਸ ਗੱਲ ਦੇ ਕਾਫੀ ਜ਼ਿਆਦਾ ਚਰਚੇ ਹੋ ਗਏ ਸੀ ਕਿ ਬ੍ਰੈਂਪਟਨ ਦੇ ਵਿੱਚ ਪਰਸੋਂ ਜਿਹੜਾ ਮੰਦਰ ਦੇ ਬਾਹਰ ਜਿਹੜੀ ਘਟਨਾ ਵਾਪਰੀ, ਹੁਣ ਉਹਨੂੰ ਲੈ ਕੇ ਵੀ ਵੱਖੋ ਵੱਖਰੀਆਂ ਵੀਡੀਓਜ਼ ਅਤੇ ਵੱਖੋ ਵੱਖਰਾ ਜਿਹੜਾ ਵਿਊ ਪੁਆਇੰਟ ਆ, ਵੱਖੋ ਵੱਖਰੇ ਐਂਗਲ ਤੋਂ ਜਿਹੜੀਆਂ ਵੀਡੀਓਜ਼ ਨੇ ਉਹ ਸਾਹਮਣੇ ਆਈਆਂ ਨੇ ਕਿ ਇਨਸਾਈਟ ਕਰਨ ਵਾਲੇ ਕੀ ਜਿਹੜੇ ਮੰਦਰ ਦੇ ਵਿੱਚ ਮੌਜੂਦ ਵਿਅਕਤੀ ਸੀ ਉਹ ਸੀ, ਜਿਹੜੇ ਵਿਅਕਤੀਆਂ ਨੇ ਫਿਰ ਜਿਹੜੇ ਖਾਲਿਸਤਾਨ ਹਮਾਇਤੀ ਪ੍ਰੋਟੈਸਟ ਕਰਨ ਪਹੁੰਚੇ ਸੀ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਤੁਸੀਂ ਉਸ ਕਾਫੀ ਸੋਸ਼ਲ ਮੀਡੀਆ 'ਤੇ ਚੱਲਦੀਆਂ ਰਹੀਆਂ। ਉਹ ਘਟਨਾ ਤਾਂ ਪਰਸੋਂ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਆਪੋਜੀਸ਼ਨ ਲੀਡਰ ਪੀਅਰ ਪੋਲੀਅਵ ਨੇ, ਜਗਮੀਤ ਸਿੰਘ ਨੇ, ਇਹਨਾਂ ਸਭ ਨੇ ਟਵੀਟਸ ਵੀ ਕੀਤੀਆਂ ਸੀ। ਫਿਰ ਪਰਸੋਂ ਰਾਤੀ ਮਾਲਟਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵੱਲ ਇੱਕ ਕਰਾਊਡ ਵੱਧਦੀ ਆ, ਜਿਹੜੀ ਕਿ ਇਹ ਕਹਿ ਲਓ ਕਿ ਜਿਨ੍ਹਾਂ ਕੋਲ ਭਾਰਤ ਦੇ ਝੰਡੇ ਨੇ, ਜਿਨ੍ਹਾਂ ਕੋਲ ਉਹ ਜਿਹੜਾ ਭਗਵੇਂ ਰੰਗ ਦਾ ਝੰਡਾ ਉਹ ਵੀ ਹੈਗਾ ਜੀ, ਅਤੇ ਉਹ ਉਹਨਾਂ ਦੇ ਵਿੱਚੋਂ ਕਈ ਬਹੁਤ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਗੁਰਦੁਆਰਾ ਸਾਹਿਬ ਜਾ ਰਹੇ ਨੇ। ਇਹ ਮਾਲਟਨ ਦੇ ਵਿੱਚ ਹੋਇਆ ਪਰਸੋਂ। ਸਰੀ ਡੈਲਟਾ ਗੁਰਦੁਆਰਾ ਸਾਹਿਬ ਦਾ ਕਹਿਣਾ ਇਹ ਹੈ ਕਿ ਇਸੇ ਤਰ੍ਹਾਂ ਦੀ ਸਥਿਤੀ ਇੱਥੇ ਸਰੀ ਦੇ ਵਿੱਚ ਵੀ ਬਣ ਚੱਲੀ ਸੀ, ਪਰ ਕਿਉਂਕਿ ਕਿਸੇ ਵਿਅਕਤੀ ਨੇ ਉਹਨਾਂ ਨੂੰ ਅਲਰਟ ਕਰਤਾ, ਇਸ ਕਰਕੇ ਸਰੀ ਦੇ ਵਿੱਚ ਇੱਥੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਵਿਖੇ ਮਾਲਟਨ ਵਾਲੀ ਸਿਚੁਏਸ਼ਨ ਬਣਨ ਤੋਂ ਬਚਾਅ ਹੋ ਗਿਆ। ਪਰ ਕੱਲ੍ਹ ਬ੍ਰੈਂਪਟਨ ਦੇ ਵਿੱਚ ਜੋ ਹੋਇਆ ਉਹ ਆਪਣੇ ਆਪ ਉਹ ਵੀ ਬਹੁਤ ਡਿਸਟਰਬਿੰਗ ਗੱਲ ਹੈ। ਬ੍ਰੈਂਪਟਨ ਦੇ ਵਿੱਚ ਕੱਲ੍ਹ ਉੱਥੇ ਇੱਕ ਇੰਟਰਸੈਕਸ਼ਨ ਹੈ ਗੋਰ ਰੋਡ ਅਤੇ ਟਾਇਲਰ ਐਵੀਨਿਊ ਦੀ। ਇਹ ਜਿਹੜਾ ਬ੍ਰੈਂਪਟਨ ਦਾ ਮੰਦਰ ਹੈ, ਹਿੰਦੂ ਸਭਾ ਮੰਦਰ, ਉਸਦੇ ਨਜ਼ਦੀਕ ਹੀ ਇਹ ਇੰਟਰਸੈਕਸ਼ਨ ਮੌਜੂਦ ਹੈ। ਜਿਹੜਾ ਪ੍ਰੋ ਇੰਡੀਆ ਗਰੁੱਪ ਹੈ ਭਾਰਤ ਦੇ ਝੰਡੇ ਲੈ ਕੇ, ਅਤੇ ਉਹਨਾਂ ਨੇ ਸਾਰੀ ਦੀ ਸਾਰੀ ਜਿਹੜੀ ਇੰਟਰਸੈਕਸ਼ਨ ਸੀ ਉਹਨੂੰ ਬਲੌਕ ਕਰ ਦਿੱਤਾ। ਉੱਥੋਂ ਜਿਹੜਾ ਟ੍ਰੈਫਿਕ ਸੀ, ਟ੍ਰੈਫਿਕ ਦਾ ਫਲੋ ਇੰਪੈਕਟ ਹੋਇਆ ਉੱਥੇ। ਈਵਨ ਪੁਲਿਸ ਦੇ ਨਾਲ ਜਿਸ ਤਰ੍ਹਾਂ ਦੀ ਸ਼ਬਦਾਵਲੀ ਦੇ ਵਿੱਚ ਗੱਲ ਕੀਤੀ ਗਈ ਆ, ਜਿਸ ਤਰ੍ਹਾਂ ਅਪੀਲ ਪੁਲਿਸ ਨੂੰ ਕਹਿ ਲਓ ਤਾਨੇ ਮਾਰੇ ਗਏ ਆ, ਜਿਸ ਤਰ੍ਹਾਂ ਉਹਨੂੰ ਕਈਆਂ ਨੂੰ ਗਾਲਾਂ ਕੱਢੀਆਂ ਗਈਆਂ, ਉਹ ਆਪਣੇ ਆਪ ਦੇ ਵਿੱਚ ਬੜੀ ਆਪੱਤੀਜਨਕ ਗੱਲ ਆ। ਉਹ ਵੀ ਜਿਹੜਾ ਇਹ ਕੱਲ੍ਹ ਵਾਲਾ ਜੋ ਬ੍ਰੈਂਪਟਨ ਦੇ ਵਿੱਚ ਕੱਲ੍ਹ ਸਥਿਤੀ ਬਣੀ ਆ, ਇਹ ਮੰਦਰ ਦੇ ਨਜ਼ਦੀਕ ਇਹ ਪ੍ਰੋਟੈਸਟ ਸੀ। ਪ੍ਰੋਟੈਸਟ ਕਿਉਂ ਸੀ? ਪ੍ਰੋਟੈਸਟਰਸ ਦਾ, ਜਿਹੜੇ ਪ੍ਰੋਟੈਸਟਰ, ਉਹਨਾਂ ਦਾ ਕੀ ਕਹਿਣਾ ਸੀ? ਉਹਨਾਂ ਦਾ ਕਹਿਣਾ ਸੀ ਵੀ ਸਰਕਾਰ ਜੋ ਇਸ ਵੇਲੇ ਸਥਿਤੀ ਕੈਨੇਡਾ ਦੇ ਵਿੱਚ ਬਣਦੀ ਜਾ ਰਹੀ ਆ, ਕੈਨੇਡਾ ਦੀ ਸਰਕਾਰ ਉਸ ਨੂੰ ਪ੍ਰੋਪਰਲੀ ਟੈਕਲ ਨਹੀਂ ਕਰ ਰਹੀ, ਅਤੇ ਅਸੀਂ ਉਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ, ਸਰਕਾਰ ਦੇ ਇਨ ਐਕਸ਼ਨ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ। ਪਰ ਜਦੋਂ ਬ੍ਰੈਂਪਟਨ ਦੇ ਵਿੱਚ ਇਸ ਇੰਟਰਸੈਕਸ਼ਨ ਨੂੰ ਟੇਕ ਓਵਰ ਕਰ ਲਿਆ ਗਿਆ ਇਹਨਾਂ ਸੋ ਕਾਲਡ ਪ੍ਰੋਟੈਸਟਰਸ ਵੱਲੋਂ, ਪੀਲ ਰੀਜਨਲ ਪੁਲਿਸ ਨੇ ਫਿਰ ਅਲਟੀਮੇਟਲੀ ਆਪਣੇ ਟਵਿੱਟਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਜਿਹਦਾ ਹੁਣ ਨਾਮ ਹੈ, ਉੱਤੇ ਉਹਨਾਂ ਨੇ ਇੱਕ ਸਟੇਟਮੈਂਟ, ਇੱਕ ਪੋਸਟ ਕੀਤੀ। ਇੱਕ ਤਾਂ ਲੋਕਾਂ ਨੂੰ ਦੱਸਿਆ, ਲੋਕਾਂ ਨੂੰ ਕਿਹਾ ਕਿ ਜਿਹੜੀ ਇਹ ਇੰਟਰਸੈਕਸ਼ਨ ਹੈ ਗੋਰ ਰੋਡ ਅਤੇ ਟਾਇਲਰ ਐਵੀਨਿਊ ਦੀ, ਇਹ ਤੋਂ ਪਰਾਂ ਰਹੋ, ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਹੜੀ ਹੁਣ ਇਹ ਅਸੈਂਬਲੀ ਆ, ਜਿਹੜੇ ਆਹ ਪ੍ਰੋਟੈਸਟਰ ਇਕੱਠੇ ਹੋਏ ਨੇ ਜਿਹੜੇ ਕਿ ਪ੍ਰੋ ਇੰਡੀਆ ਨੇ, ਅਤੇ ਇਹਨਾਂ ਵੱਲੋਂ ਜਿਹੜੀ ਇਹ ਬ੍ਰੈਂਪਟਨ ਦੇ ਵਿੱਚ ਕੱਲ੍ਹ ਸ਼ਾਮੀ ਗੈਦਰਿੰਗ ਕੀਤੀ ਗਈ ਹੈ, ਇਹ ਅਨਲੋਫੁਲ ਹੈ, ਇਹ ਗੈਰ ਕਾਨੂੰਨੀ ਹੈ। ਉੱਥੋਂ ਕਾਫੀ ਸਾਰੀ ਫੁਟੇਜ ਤੁਹਾਡੇ ਵਿੱਚੋਂ ਕਈਆਂ ਨੇ ਆਲਰੇਡੀ ਵੇਖ ਲਈ ਹੋਵੇਗੀ। ਉਸ ਫੁਟੇਜ ਦੇ ਵਿੱਚ ਇਹ ਦੇਖਿਆ ਜਾ ਸਕਦਾ ਕਿ ਇੱਕ ਗੱਡੀ ਨੇ ਉੱਥੋਂ ਲੰਘਦੀ ਨੇ ਕਿਤੇ ਹੌਰਨ ਮਾਰਿਆ ਇਹਨਾਂ ਪ੍ਰੋਟੈਸਟਰਸ ਵੱਲ, ਅਤੇ ਪ੍ਰੋਟੈਸਟਰਸ ਵੱਲੋਂ ਉਸ ਗੱਡੀ ਨੂੰ ਵੈਂਡਲਾਈਜ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਸ ਗੱਡੀ ਦੇ ਵਿੱਚ ਕੌਣ ਸੀ? ਕੋਈ ਆਮ ਸ਼ਹਿਰੀ ਸੀ? ਜੋ ਵੀ ਕੋਈ ਵਿਅਕਤੀ ਹੋਵੇ, ਜਦੋਂ ਇੰਟਰਸੈਕਸ਼ਨ ਬਲੌਕ ਹੋ ਗਈ, ਲੋਕਾਂ ਦਾ ਟ੍ਰੈਫਿਕ ਆਵਾਜਾਈ ਉੱਥੋਂ ਪ੍ਰਭਾਵਿਤ ਹੋ ਗਈ, ਇੰਪੈਕਟ ਹੋ ਗਈ, ਅਤੇ ਉਹਦੇ ਨਾਲ ਜਿਹੜਾ ਇੰਪੈਕਟ ਹੈ ਉਹ ਜ਼ਰੂਰ ਪੈਣਾ ਹੀ ਪੈਣਾ ਸੀ। ਅਤੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਪੀਲ ਪੁਲਿਸ ਵੱਲੋਂ ਵਾਸਤੇ, ਪੀਲ ਪੁਲਿਸ ਵਾਸਤੇ ਪ੍ਰੋਟੈਸਟਰਸ ਦੇ ਗਰੁੱਪ ਵੱਲੋਂ ਵਰਤੀ ਗਈ, ਉੱਦਾਂ ਦੀ ਹੀ ਸ਼ਬਦਾਵਲੀ ਅਸੀਂ ਇੱਥੇ ਵੀ ਸੁਣੀ। ਉੱਦਾਂ ਦੀ ਸ਼ਬਦਾਵਲੀ ਪਰਸੋਂ ਵੀ ਪੀਲ ਪੁਲਿਸ ਦੇ ਕੁਝ ਅਧਿਕਾਰੀਆਂ ਵਾਸਤੇ ਵਰਤੀ ਗਈ ਸੀ। ਪਰਸੋਂ ਜਦੋਂ ਮੰਦਰ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਜੋ ਸਥਿਤੀ ਬਣੀ ਸੀ, ਉਹ ਤੋਂ ਮਗਰੋਂ ਪੀਲ ਰੀਜਨਲ ਪੁਲਿਸ ਨੇ ਆਪਣੇ ਇੱਕ ਆਫਿਸਰ ਨੂੰ ਸਸਪੈਂਡ ਵੀ ਕਰ ਦਿੱਤਾ ਹੈ। ਇੱਥੇ ਸਰੀ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਸੀ ਉਹਦੇ ਵਿੱਚ ਵੀ ਜਿਹੜੇ ਹੁਣ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਗਿਆ, ਸਰੀ ਦੇ ਵਿੱਚ ਜਿਹੜੇ ਤਿੰਨ ਜਾਣੇ ਅਰੈਸਟ ਹੋਏ ਉਹ ਮੰਦਰ ਦੇ ਕੋਂਗਰੀਗੇਸ਼ਨ ਨਾਲ ਸੰਬੰਧਿਤ ਸੀਗੇ। ਉਹ ਤੋਂ ਬਾਅਦ ਸਰੀ ਮੰਦਰ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਇਹ ਪੁਲਿਸ ਹੈ ਇੱਥੇ ਸਰੀ ਦੇ ਵਿੱਚ ਉਹਨਾਂ ਨੇ ਐਕਸੈਸਿਵ ਫੋਰਸ ਦੀ ਵਰਤੋਂ ਕੀਤੀ ਆ, ਅਤੇ ਐਕਸੈਸਿਵ ਫੋਰਸ ਵਰਤਣ ਵਾਲੇ ਜਿਹੜੇ ਆਫਿਸਰਸ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ। ਪਰ ਦੂਜੀ ਗੱਲ ਇਹ ਵੀ ਆ ਕਿ ਇੱਥੇ ਸਰੀ ਦੇ ਵਿੱਚ ਇਹ ਹੋਇਆ ਇਹ ਅਨਫੋਰਚੁਨੇਟਲੀ ਕਿ ਸਿਰਫ ਕਿਉਂਕਿ ਇੱਕ ਸਰੀ ਪੁਲਿਸ ਸਰਵਿਸ ਦਾ ਆਫਿਸਰ ਦਸਤਾਰਧਾਰੀ ਸਿੱਖ ਸੀ ਅਤੇ ਉਹਨੂੰ ਖਾਲਿਸਤਾਨੀ ਪੁਲਿਸ ਆਫਿਸਰ ਕਿਹਾ ਗਿਆ। ਜਿਹੜੀ ਇਸ ਤਰ੍ਹਾਂ ਦੀ ਪ੍ਰਵਿਰਤੀ, ਇਸ ਤਰ੍ਹਾਂ ਦੀ ਗੱਲਬਾਤ ਆ, ਇੱਕ ਇਟ ਇਜ਼ ਵੈਰੀ 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 ਡੀਪਲੀ ਕੰਸਰਨਿੰਗ। ਜਿਹੜੀਆਂ ਜੋ ਹਾਲਾਤ ਧਾਰਮਿਕ ਅਸਥਾਨਾਂ 'ਤੇ ਵਾਪਰ ਰਹੇ ਨੇ, ਆ ਜੇ ਲੋਕਾਂ ਦਾ ਜਾਂ ਇੱਕ ਕਹਿ ਲਓ ਪ੍ਰੋ ਇੰਡੀਆ ਗਰੁੱਪਸ ਦਾ ਇੱਕ ਹਜੂਮ ਜੋ ਗੁਰਦੁਆਰਾ ਸਾਹਿਬਾਨਾਂ ਵੱਲ ਜਾ ਰਿਹਾ, ਜਾਂ ਜੇ ਪ੍ਰੋਟੈਸਟ ਕਿਸੇ ਹੋਰ ਮੰਦਰ ਦੇ ਬਾਹਰ ਧਾਰਮਿਕ ਅਸਥਾਨ ਦੇ ਬਾਹਰ ਹੋ ਰਹੇ ਨੇ, ਇਹ ਜਿਹੜੀਆਂ ਸਥਿਤੀਆਂ ਪਣਪ ਰਹੀਆਂ ਨੇ, ਇਹ ਕੈਨੇਡਾ ਦੀ ਸੋਸਾਇਟੀ ਵਾਸਤੇ, ਸਾਡੀ ਕਮਿਊਨਿਟੀ ਵਾਸਤੇ ਸਪੈਸੀਫਿਕਲੀ ਹੈਲਥੀ ਨਹੀਂ ਹੈਗੀਆਂ। ਇਸ ਗੱਲ ਤੋਂ ਆਪਾਂ ਸਾਰੇ ਭਲੀ ਭਾਂਤ ਵਾਕਫ ਹਾਂ। ਇੱਕ ਜਿਹੜੀ ਹੋਰ ਵੀਡੀਓ ਕੱਲ ਕਾਫੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਚੱਲੀ ਆ, ਉਹ ਬਹੁਤ ਜ਼ਿਆਦਾ ਡਿਸਟਰਬਿੰਗ ਆ। ਐਂਡ ਉਹ ਇੱਕ ਵਿਅਕਤੀ, ਹੁਣ ਇਹ ਵੀਡੀਓ ਕੱਲ੍ਹ ਦੀ ਹੀ ਹੈ ਕਿਉਂਕਿ ਉਹੀ ਗੱਲ ਆ, ਸੋਸ਼ਲ ਮੀਡੀਆ ਦੇ ਉੱਪਰ ਚੱਲਦੀਆਂ ਵੀਡੀਓਜ਼ ਨੇ, ਪਰ ਜਿਹੜੀ ਉਹ ਵੀਡੀਓ ਆ ਉਹ ਭਾਵੇਂ ਕੱਲ੍ਹ ਦੀ ਹੋਵੇ, ਭਾਵੇਂ ਮਹੀਨਾ ਪਹਿਲਾਂ ਦੀ ਹੋਵੇ, ਭਾਵੇਂ ਸਾਲ ਪਹਿਲਾਂ ਦੀ ਹੋਵੇ, ਇੱਥੇ ਇਹ ਗੱਲ ਕਰਨੀ ਬੜੀ ਜ਼ਰੂਰੀ ਆ। ਇੱਕ ਵਿਅਕਤੀ ਗ੍ਰਾਮੋਫੋਨ ਜਿਹਦਾ ਹੁੰਦਾ ਭੌਂਪੂ ਜਿਹਾ ਲੈ ਕੇ, ਉਹ ਇਹੋ ਜਿਹੀਆਂ ਗਲਤ ਗੱਲਾਂ ਕਹਿੰਦਾ ਪਿਆ ਜਿਹਦੇ ਵਿੱਚ ਉਹ ਕਹਿ ਰਿਹਾ, ਉਹ ਪ੍ਰੋ ਇੰਡੀਆ ਟੋਲੇ ਨਾਲ ਸੰਬੰਧਿਤ ਵਿਅਕਤੀ ਆ, ਉਹ ਇਹ ਕਹਿੰਦਾ ਕਿ ਭਾਰਤੀ ਆਰਮੀ ਕੈਨੇਡਾ ਦੇ ਵਿੱਚ ਆ ਕੇ ਜਿਹੜੇ ਕੈਨੇਡਾ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਦਾਖਲ ਹੋਵੇ। ਹੁਣ ਇਹਦੀਆਂ ਤਾਰਾਂ, ਇਹਦੀਆਂ ਉਹ ਕਿਹੜੇ ਦਰਦਨਾਕ ਵਾਕੇ ਨਾਲ ਇਹ ਸਾਰੀ ਗੱਲ ਜੁੜਦੀ ਹੈ, ਇਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ, ਆਪਾਂ ਸਾਰੇ ਜਾਣਦੇ ਹਾਂ। ਹੁਣ ਜਿਹੜੀ ਉਹ ਪਰਟੀਕੁਲਰ ਵੀਡੀਓ ਆ, ਜਿਹੜਾ ਉਹ ਵਿਅਕਤੀ ਆ, ਉਹਦੀ ਆਈਡੈਂਟੀ ਵੀ ਕਈ ਬੰਦਿਆਂ ਨੇ ਕਿਹਾ ਕਿ ਇਹ ਕਿਹੜਾ ਵਿਅਕਤੀ ਹੈ। ਐਂਡ ਉਸਦੀਆਂ ਕਈ ਪੁਰਾਣੀਆਂ ਵੀਡੀਓਜ਼ ਜਿਹਦੇ ਵਿੱਚ ਉਹ ਬਹੁਤ ਨਫ਼ਰਤ ਭਰੀਆਂ ਗੱਲਾਂ ਕਰਦਾ ਪਿਆ, ਉਹ ਸਿੱਧੀਆਂ ਸਿੱਧੀਆਂ ਸਾਹਮਣੇ ਪਈਆਂ ਨੇ। ਐਂਡ ਇਸ ਵੀਡੀਓ ਨੂੰ ਮੈਂ ਇਸ ਕਰਕੇ ਹਾਈਲਾਈਟ ਕਰਨਾ ਚਾਹੁੰਦਾ ਕਿਉਂਕਿ ਸਟਿਲ ਇਸ ਗੱਲ ਨੂੰ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਕੀ ਉਹ ਵੀਡੀਓ ਕੱਲ੍ਹ ਦੀ ਆ, ਪਰਸੋਂ ਦੀ ਆ, ਇਸ ਹਫ਼ਤੇ ਦੀ ਆ, ਜਾਂ ਸਾਲ ਪਹਿਲਾਂ ਦੀ ਆ, ਉਹ ਜਦੋਂ ਮਰਜ਼ੀ ਦੀ ਹੋਵੇ। ਜੇ ਉਸ ਵਿਅਕਤੀ ਨੇ ਉਹ ਗੱਲ ਕਹੀ ਤਾਂ ਕੈਨੇਡਾ ਦੇ ਵਿੱਚ ਖੜਕੇ ਆ, ਬਰੈਂਪਟਨ ਦੇ ਵਿੱਚ ਖੜਕੇ ਆ, ਉੱਥੇ ਉਸੇ ਹੀ ਵੀਡੀਓ ਦੇ ਸ਼ਾਰਟ ਦੇ ਵਿੱਚ ਮੰਦਰ ਵੀ ਨਜ਼ਰ ਆਉਂਦਾ। ਅਤੇ ਜੇ ਉਹ ਵਿਅਕਤੀ ਇਸ ਤਰ੍ਹਾਂ ਦੀ ਗੱਲ ਕਰਦਾ ਪਿਆ ਤਾਂ ਕੀ ਉਹਦੇ ਉੱਪਰ ਹਾਲੇ ਤੱਕ ਕੋਈ ਕਾਰਵਾਈ ਕੀਤੀ ਗਈ ਆ? ਕਿਉਂਕਿ ਇਸ ਤਰ੍ਹਾਂ ਦੀ ਗੱਲ ਕਹਿਣੀ ਉਹ ਤਾਂ ਸਰੇਆਮ ਸਿੱਧੇ ਤੌਰ 'ਤੇ ਹੇਟ ਸਪੀਚ ਆ। ਸੋ ਇਹ ਸਾਰਾ ਕੁਝ ਇਸ ਤਰ੍ਹਾਂ ਦਾ, ਜਿਹੜੀ ਸਿਚੁਏਸ਼ਨ ਬਣੀ ਹੋਈ ਆ, ਜਿਹੜਾ ਖਲਾਰਾ ਪਿਆ ਹੋਇਆ, ਕੁਝ ਵਿਅਕਤੀਆਂ ਨੂੰ ਜਿਹੜੇ ਅਰੈਸਟ ਵੀ ਹੋਏ ਨੇ ਉੱਧਰ ਬਰੈਂਪਟਨ ਵਾਲੇ ਪਾਸੇ ਵੀ, ਬਰੈਂਪਟਨ ਵਾਲੇ ਪਾਸੇ ਮੰਦਰ ਨਾਲ ਸੰਬੰਧਿਤ ਵਿਅਕਤੀ ਵੀ ਅਰੈਸਟ ਹੋਏ, ਜਿਹੜੇ ਵਿਅਕਤੀਆਂ ਨੇ ਹਮਲੇ ਕੀਤੇ ਜਦੋਂ ਲੜਾਈ ਹੋਈ, ਜਿਹੜੀ ਉਹ ਆਪਸ ਦੇ ਵਿੱਚ ਝੜਪ ਹੋਈ, ਜਿਹੜੇ ਉਹ ਵਾਲੇ ਵਿਅਕਤੀ ਨੇ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ, ਸਰੀ ਦੇ ਵਿੱਚ ਵੀ ਅਰੈਸਟ ਹੋਏ ਨੇ। ਪਰ ਓਵਰਆਲ ਜਿਹੜੀ ਇਹ ਸਥਿਤੀ ਬਣਦੀ ਜਾ ਰਹੀ ਹੈ, ਪਣਪਦੀ ਜਾ ਰਹੀ ਆ, ਦਿਸ ਇਜ਼ ਅਨਬਿਲੀਵੇਬਲੀ ਡਿਸਅਪੋਇੰਟਿੰਗ, ਕਿਉਂਕਿ ਇਹਦਾ ਜਿਹੜਾ ਖਾਮਿਆਜ਼ਾ ਹੈ ਇਹ ਸਾਰੇ ਭਾਈਚਾਰੇ ਨੂੰ ਭੁਗਤਣਾ ਪੈਣਾ। ਮੇਅਰ ਬ੍ਰੈਂਡਾ ਲੋਕ ਨੇ ਸਟੇਟਮੈਂਟ ਜਾਰੀ ਕੀਤੀ ਆ, ਉਹਨਾਂ ਨੇ ਇਹ ਕਿਹਾ ਵੀ ਜੋ ਕੁਝ ਵੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਵਾਪਰਿਆ ਉਹ ਕਾਫੀ ਚਿੰਤਾਜਨਕ ਆ। ਉਹਨਾਂ ਨੇ ਲਿਖਿਆ ਕਿ ਉਹ ਕਾਫੀ ਇਸ ਚੀਜ਼ ਤੋਂ ਨਿਰਾਸ਼ ਨੇ ਅਤੇ ਅਪਸੈਟ ਨੇ, ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਜਿਹੜੀਆਂ ਵੀ ਧਿਰਾਂ ਇਨਵੋਲਵਡ ਨੇ, ਸਾਰੀਆਂ ਧਿਰਾਂ ਜੋ ਸਰੀ ਦੇ ਮੰਦਰ ਦੇ ਵਿੱਚ ਪਰਸੋਂ ਵਾਪਰਿਆ, ਸਾਰੀਆਂ ਧਿਰਾਂ ਨਾਲ ਗੱਲਬਾਤ ਕਰ ਰਹੇ ਨੇ। ਉਹਨਾਂ ਨੇ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ, ਅਤੇ ਨਾਲ ਹੀ ਕਿਹਾ ਕਿ ਪ੍ਰੀਮੀਅਰ ਡੇਵਿਡ ਈਬੀ ਨੂੰ ਵੀ ਉਹਨਾਂ ਨੇ ਰੀਚ ਆਊਟ ਕੀਤਾ ਹੈ। ਐਂਡ ਹੋਰ ਬਹੁਤ ਕੁਝ ਹੋਵੇਗਾ ਜਿਹੜਾ ਕਿ ਇਸ ਵੇਲੇ ਸੋਸ਼ਲ ਮੀਡੀਆ 'ਤੇ ਚੱਲਦਾ ਪਿਆ। ਮੈਂ ਕੱਲ੍ਹ ਵੀ ਤੁਹਾਨੂੰ ਇਹ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਸੋਸ਼ਲ ਮੀਡੀਆ 'ਤੇ ਹੋ ਸਕਦਾ ਜਿਹੜੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਸੋਸ਼ਲ ਮੀਡੀਆ ਦੀ ਘਨੇਰੀ ਚੜ੍ਹ ਕੇ, ਉਹ ਜ਼ਰੂਰੀ ਨਹੀਂ ਕਿ ਉਹ ਇਨ ਬਿਨ ਸੱਚ ਹੋਵੇ। ਇਸ ਕਰਕੇ ਕੋਈ ਵੀ ਗੱਲ ਸੋਸ਼ਲ ਮੀਡੀਆ 'ਤੇ ਵੇਖ ਕੇ ਉਹਨੂੰ ਫੇਸ ਵੈਲਿਊ 'ਤੇ ਐਕਸੈਪਟ ਕਰਨ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੋਏਗਾ ਕਿ ਥੋੜ੍ਹਾ ਟੇਕ ਸਮ ਟਾਈਮ, ਕੋਈ ਵੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਆ ਉਹਨੂੰ ਕਿਸੇ ਵੱਲ ਅੱਗੇ ਫਾਰਵਰਡ ਕਰਨ ਤੋਂ ਪਹਿਲਾਂ 10 ਵਾਰ ਸੋਚ ਲਿਓ। ਇਸ ਵੇਲੇ ਠਰੰਮੇ ਦੀ ਜ਼ਰੂਰਤ ਆ। ਆਪਾਂ ਕੱਲ੍ਹ ਵੀ ਇਹ ਗੱਲ ਕੀਤੀ ਸੀ ਕਿ ਜਜ਼ਬਾਤ ਨੂੰ ਭੜਕਾਉਣ ਵਾਸਤੇ ਪਤਾ ਨਹੀਂ ਕਿਹਦੇ ਕਿਹਦੇ ਵੱਲੋਂ ਕੀ ਕੁਝ ਕੀਤਾ ਜਾਣਾ, ਉਸ ਜਜ਼ਬਾਤੀ ਵਹਿਣ ਦੇ ਵਿੱਚ ਨਹੀਂ ਵਹਿਣਾ, ਕਿਉਂਕਿ ਜਿਹੜੇ ਉਹਦੇ ਖਾਮਿਆਜ਼ੇ ਨੇ, ਉਹਦੇ ਨੁਕਸਾਨ ਨੇ, ਉਹਦੀਆਂ ਕਈ ਮਿਸਾਲਾਂ ਸਾਡੇ ਕੋਲ ਆਲਰੇਡੀ ਐਗਜ਼ਿਸਟ ਕਰਦੀਆਂ ਨੇ ਅਤੇ ਉਹ ਮਿਸਾਲ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਬਣੇ। ਕੱਲ੍ਹ ਇੱਕ ਕਾਲਰ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਇੱਕ ਇਹਦਾ ਹੋਰ ਇੱਕ ਵਿਸਥਾਰਤ ਕੰਸਰਨ ਇਹਦੇ ਨਾਲ ਸੰਬੰਧਿਤ ਇੱਕ ਸਾਂਝਾ ਕੀਤਾ ਸੀ ਕਿ ਇਸ ਸਾਰੀ ਸਥਿਤੀ ਕਰਕੇ ਜਿੰਨੇ ਵੀ ਭੂਰੀ ਚਮੜੀ ਵਾਲੇ ਆਪਾਂ ਲੋਕ ਹੈਗੇ ਹਾਂ, ਰੇਸਿਜ਼ਮ ਵਾਲਾ ਜਿਹੜਾ ਰਾਹ ਹੈ ਉਹ ਦੁਬਾਰਾ ਤੋਂ ਹੋਰ ਜ਼ਿਆਦਾ ਮਜ਼ਬੂਤ ਹੋ ਸਕਦਾ। ਸੋ ਇਸ ਜਿਹੜੀ ਸਾਰੀ ਸਿਚੁਏਸ਼ਨ ਤੋਂ ਬਚ ਕੇ ਰਹਿਣਾ ਬਹੁਤ ਜ਼ਰੂਰੀ ਆ। ਬੀ ਸੀ ਦੇ ਵਿੱਚ ਵੋਟਾਂ ਪਈਆਂ ਸੀ 19 ਅਕਤੂਬਰ ਨੂੰ। ਅਮੈਰੀਕਨ ਇਲੈਕਸ਼ਨ ਬਾਰੇ ਅੱਗੇ ਗੱਲ ਕਰਦੇ ਹਾਂ, ਪਹਿਲਾਂ ਜ਼ਰਾ ਇਹਦੇ ਨਾਲ ਇਸ ਚੀਜ਼ ਨਾਲ ਸੁਲਟ ਲਈਏ ਕਿ ਇਲੈਕਸ਼ਨਸ ਬੀ ਸੀ ਨੇ ਕੱਲ੍ਹ ਜਿਹੜੀ ਗੱਲ ਸਾਂਝੀ ਕੀਤੀ ਉਹ ਸਾਰੇ ਲੋਕਾਂ ਨੂੰ ਜਿਹੜੇ ਵੀ ਕਲੋਜ਼ਲੀ ਪੋਲੀਟੀਕਲ ਸਿਚੁਏਸ਼ਨ ਨੂੰ ਫੋਲੋ ਕਰ ਰਹੇ ਨੇ ਉਹਨਾਂ ਨੂੰ ਯਕੀਨ ਜਿਹਾ ਨਹੀਂ ਆਉਂਦਾ ਵੀ ਆਹ ਕਿਵੇਂ ਹੋਇਆ। 861 ਵੋਟਾਂ ਵਾਲਾ ਇੱਕ ਬਕਸਾ ਪ੍ਰਿੰਸ ਜਾਰਜ ਮਕੈਂਜੀ ਵਾਲੀ ਰਾਈਡਿੰਗ ਦੇ ਵਿੱਚ ਜਦੋਂ 19 ਅਕਤੂਬਰ ਨੂੰ ਫਾਈਨਲ ਵੋਟਿੰਗ ਡੇ ਵਾਲੀ ਸ਼ਾਮ ਨੂੰ ਵੋਟਾਂ ਗਿਣੀਆਂ ਗਈਆਂ ਇਹ ਬਕਸਾ ਗਿਣਨੋਂ ਰਹਿ ਗਿਆ। ਇਲੈਕਸ਼ਨਸ ਬੀ ਸੀ ਨੇ ਕੱਲ੍ਹ ਇਹ ਦੱਸਿਆ ਕਿ ਇੱਕ ਮਿਸਿੰਗ ਬੈਲਟ ਬਾਕਸ ਸੀਗਾ, ਸੋ ਉਹਦੇ ਕਰਕੇ 861 ਵੋਟਾਂ ਇਹ ਅਤੇ ਨਾਲ ਹੀ ਵੱਖੋ ਵੱਖਰੀਆਂ ਕੁਝ ਹੋਰ ਰਾਈਡਿੰਗਸ ਦੇ ਵਿੱਚ ਵੀ ਕੁਝ ਵੋਟਾਂ ਨੇ ਜਿਹੜੀਆਂ ਕਿ ਗਲਤੀ ਕਰਕੇ ਗਿਣ ਨਹੀਂ ਹੋਈਆਂ। ਉਹਦਾ ਇਹ ਵੀ ਕਿਹਾ ਇਲੈਕਸ਼ਨਸ ਬੀ ਸੀ ਨੇ ਵੀ ਕਿਸੇ ਵੀ ਰਾਈਡਿੰਗ ਦੇ ਵਿੱਚ ਨਤੀਜਾ ਚੇਂਜ ਹੋਣ ਦੇ ਇਹਦੇ ਕਰਕੇ ਕੋਈ ਸਿਚੁਏਸ਼ਨ ਉਤਪੰਨ ਨਹੀਂ ਹੋਈ ਆ। ਪਹਿਲਾਂ ਜਿਹੜੀ ਰਾਈਡਿੰਗ ਦਾ ਇਹ ਬਕਸਾ ਲੱਭਿਆ ਇਹ ਪ੍ਰਿੰਸ ਜਾਰਜ ਮਕੈਂਜੀ ਵਾਲਾ, ਪਹਿਲਾਂ ਇਸ ਰਾਈਡਿੰਗ ਬਾਰੇ ਸਪੈਸੀਫਿਕਲੀ ਗੱਲ ਕਰ ਲਈਏ। ਇਸ ਰਾਈਡਿੰਗ ਤੋਂ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਆਲਰੇਡੀ 5,000 ਤੋਂ ਵੀ ਵੱਧ ਵੋਟਾਂ ਨਾਲ ਅੱਗੇ ਨੇ। ਸੋ 861 ਵੋਟਾਂ ਨਾਲ ਕੋਈ ਫਰਕ ਨਹੀਂ ਪੈਣ ਲੱਗਾ, ਸੀਟ ਫਲਿੱਪ ਨਹੀਂ ਹੋਣ ਲੱਗੀ ਕਿਉਂਕਿ ਮਾਰਜਨ ਆਫ ਵਿਕਟਰੀ 861 ਤੋਂ ਕਿਤੇ ਜ਼ਿਆਦਾ ਹੈ, ਦੈਟਸ ਮੋਰ ਦੈਨ 5,000 ਵੋਟਸ। ਪਰ ਕਿਉਂਕਿ ਬਕਸਾ ਇਹ ਰਹਿ ਗਿਆ, ਹੁਣ ਹੋਣਾ ਕੀ ਆ ਕਿ ਜਿਹੜੀ ਇਹ ਪ੍ਰਿੰਸ ਜਾਰਜ ਮਕੈਂਜੀ ਵਾਲੀ ਰਾਈਡਿੰਗ ਹੈ ਇਹਦਾ ਵੀ ਜੁਡੀਸ਼ੀਅਲ ਰੀਕਾਊਂਟ ਕਰਨਾ ਪੈਣਾ। ਪਹਿਲਾਂ 2 ਸੀਟਾਂ ਦਾ ਜੁਡੀਸ਼ੀਅਲ ਰੀਕਾਊਂਟ ਆਲਰੇਡੀ ਅਨਾਊਂਸ ਕੀਤਾ ਜਾ ਚੁੱਕਾ। ਕੈਲੋਨਾ ਸੈਂਟਰ ਵਾਲੀ ਸੀਟ ਜਿੱਥੇ 7 ਨਵੰਬਰ ਨੂੰ ਜੁਡੀਸ਼ੀਅਲ ਰੀਕਾਊਂਟ ਹੋਏਗਾ, ਸਰੀ ਗਿਲਫਰਡ ਵਾਲੀ ਸੀਟ 8 ਨਵੰਬਰ ਨੂੰ ਬੀ ਸੀ ਸੁਪਰੀਮ ਕੋਰਟ ਦੀ ਨਿਗਰਾਨੀ ਅਧੀਨ ਇੱਥੇ ਜੁਡੀਸ਼ੀਅਲ ਰੀਕਾਊਂਟ ਹੋਣਾ। ਜਿਹੜੀਆਂ 861 ਵੋਟਾਂ 'ਤੇ ਆ ਪ੍ਰਿੰਸ ਜਾਰਜ ਮਕੈਂਜੀ ਵਾਲੀ ਰਾਈਡਿੰਗ ਨਾਲ ਸੰਬੰਧਿਤ ਸੀ, ਬਾਕੀ ਜਿਹੜੀਆਂ ਕੁਝ ਹੋਰ ਰਾਈਡਿੰਗਸ ਦੀਆਂ ਇੱਕਾ ਦੁੱਕਾ ਕੁਝ ਵੋਟਸ ਜਿਹੜੀਆਂ ਕਿ ਫਾਈਨਲ ਵੋਟਿੰਗ ਡੇ ਵਾਲੇ ਦਿਨ ਨਹੀਂ ਸੀ ਗਿਣੀਆਂ ਗਈਆਂ, ਉਹ ਗਲਤੀ ਕਿੱਥੇ ਹੋਈ ਕਿਵੇਂ ਹੋਈ ਉਹ ਵੇਰਵੇ ਅਜੇ ਅਵੇਟਿਡ ਨੇ। ਸੋ ਜਦੋਂ ਉਹ ਗੱਲ ਇਲੈਕਸ਼ਨਸ ਬੀ ਸੀ ਨੇ ਐਗਜੈਕਟਲੀ ਸਾਂਝੀ ਕੀਤੀ ਵੀ ਉਹ ਗਲਤੀ ਕਿਵੇਂ ਰਹਿ ਗਈ ਸੀ, ਉਹ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਉਹਦੇ ਨਾਲ ਹੋਇਆ ਕਿ ਜਿਹੜੀਆਂ ਬਾਕੀ ਰਾਈਡਿੰਗਸ ਦੀਆਂ ਕੁਝ ਵੋਟਾਂ ਗਿਣੀਆਂ ਨਹੀਂ ਸੀ ਗਈਆਂ, ਸਰੀ ਗਿਲਫਰਡ ਵਾਲੀਆਂ ਵੀ 14 ਵੋਟਾਂ ਨਿਕਲ ਗਈਆਂ ਉਹ 'ਚੋਂ ਅਨਕਾਊਂਟਡ ਵੋਟਸ। ਹੁਣ ਇਹ ਦੱਸਿਆ ਜਾ ਰਿਹਾ ਕਿ ਉਹ ਤੋਂ ਮਗਰੋਂ ਗੈਰੀ ਬੈਗ ਦੀ ਲੀਡ ਜਿਹੜੀ ਕਿ 27 ਵੋਟਾਂ ਦੀ ਹੋ ਗਈ ਸੀ, 27 ਵੋਟਾਂ ਤੋਂ ਅੱਗੇ ਹੋ ਗਈ ਸੀ ਨਾ ਜਦੋਂ ਮੇਲ ਇਨ ਬੈਲਟਸ ਅਤੇ ਐਬਸੈਂਟੀ ਬੈਲਟਸ ਦੀ ਗਿਣਤੀ ਕੀਤੀ ਗਈ ਸੀ, ਗੈਰੀ ਬੈਗ ਦੀ ਲੀਡ ਹੁਣ ਘੱਟ ਕੇ 21 ਵੋਟਾਂ ਦੀ ਰਹਿ ਗਈ ਦੱਸੀ ਜਾਂਦੀ ਆ। ਅਫਕੋਰਸ ਇੱਥੇ ਜੁਡੀਸ਼ੀਅਲ ਰੀਕਾਊਂਟ ਹੋਣਾ ਅਤੇ ਕਿਉਂਕਿ ਉਹ ਤਾਂ ਪਹਿਲਾਂ ਤੋਂ ਹੀ ਤੈਅ ਸੀ, ਸੋ ਜੁਡੀਸ਼ੀਅਲ ਰੀਕਾਊਂਟ ਮਗਰੋਂ 8 ਨਵੰਬਰ ਨੂੰ ਪਤਾ ਲੱਗ ਜਾਣਾ ਕਿ ਇਸ ਸੀਟ ਦਾ ਫਾਈਨਲ ਰਿਜ਼ਲਟ ਹੈ ਕੀ। ਪਰ ਜਦੋਂ ਹੁਣ ਇੱਕ ਮਿਸਿੰਗ ਬਕਸਾ ਅਤੇ ਕੁਝ ਸੀਟਾਂ ਦੀਆਂ ਜਾਂ ਕੁਝ ਰਾਈਡਿੰਗਸ ਦੀਆਂ ਕੁਝ ਵੋਟਾਂ ਉਹਨਾਂ ਬਾਰੇ ਪਤਾ ਲੱਗਿਆ ਅਤੇ ਉਹ ਤੋਂ ਮਗਰੋਂ ਬੀ ਸੀ ਕੰਜ਼ਰਵੇਟਿਵਸ ਦੇ ਲੀਡਰ ਜੌਨ ਰਸਟੈਡ ਨੇ ਮੰਗ ਕੀਤੀ ਆ ਕਿ ਇਲੈਕਸ਼ਨ ਦੇ ਨਤੀਜਿਆਂ ਦਾ ਇੰਡੀਪੈਂਡੈਂਟ ਰਿਵਿਊ ਹੋਣਾ ਚਾਹੀਦਾ। ਹਾਲਾਂਕਿ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਜਿਹੜਾ ਫਾਈਨਲ ਆਊਟਕਮ ਹੈ ਇਲੈਕਸ਼ਨ ਰਿਜ਼ਲਟਸ ਦਾ ਉਹਨੂੰ ਉਹ ਡਿਸਪਿਊਟ ਨਹੀਂ ਕਰ ਰਹੇ, ਪਰ ਜੌਨ ਰਸਟੈਡ ਦਾ ਇਹ ਕਹਿਣਾ ਕਿ ਇਸ ਸਾਰੀ ਸਥਿਤੀ ਕਰਕੇ ਲੋਕਾਂ ਦਾ ਪੂਰੇ ਸਿਸਟਮ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਭਰੋਸਾ ਉਹਨੂੰ ਢਾਹ ਲੱਗਦੀ ਹੈ, ਉਹ ਅੰਡਰਮਾਈਨ ਹੁੰਦਾ ਹੈ। ਸੋ ਹੁਣ ਵੇਖਦੇ ਹਾਂ ਜੀ ਕਿ ਇਹਦੇ ਬਾਰੇ ਇਲੈਕਸ਼ਨਸ ਬੀ ਸੀ ਵਾਲੇ ਹੋਰ ਜਾਣਕਾਰੀ ਕੀ ਦਿੰਦੇ ਨੇ। ਉਹਨਾਂ ਨੇ ਇਹ ਜ਼ਰੂਰ ਦੱਸਿਆ ਕਿ ਜਿਹੜੀਆਂ ਇਹ ਬਾਕੀ ਦੀਆਂ ਰਾਈਡਿੰਗਸ ਦੀਆਂ ਕੁਝ ਵੋਟਾਂ ਚੰਦ ਕੁ ਵੋਟਾਂ ਗਿਣਨੋਂ ਰਹਿ ਗਈਆਂ ਸੀ ਉਹ ਹਰ ਰਾਈਡਿੰਗ ਦਾ 0.05% ਤੋਂ ਵੀ ਵੋਟਾਂ ਦਾ ਘੱਟ ਹਿੱਸਾ ਹੈ। ਸੋ ਕੋਈ ਇੰਨੀ ਵੱਡੀ ਗਿਣਤੀ ਨਹੀਂ ਹੈ ਵੋਟਾਂ ਦੀ, ਪਰ ਜਦੋਂ ਇੰਨੇ ਕਲੋਜ਼ ਮਾਰਜਨ ਦੀਆਂ ਬਹੁਤ ਟਾਈਟ ਰੇਸਿਸ ਨੇ, ਖਾਸ ਤੌਰ 'ਤੇ ਸਰੀ ਗਿਲਫਰਡ ਵਾਲੀ ਸੀਟ 'ਤੇ ਬਹੁਤ ਇਸ ਕਰਕੇ ਇੰਪੋਰਟੈਂਟ ਹੋ ਗਈ ਆ ਕਿ ਇਹਦਾ ਨਤੀਜਾ ਜੇ ਹੁਣ ਇਸ ਵੇਲੇ ਜੋ ਹੈ ਜੇ ਇਹੀ ਰਹਿੰਦਾ ਫਿਰ ਐਨ ਡੀ ਪੀ ਕੋਲ 47 ਸੀਟਾਂ ਨੇ, ਜੇ ਕਿਤੇ ਕੋਈ ਇੱਦਾਂ ਸੀਟ ਫਲਿੱਪ ਹੋ ਜਾਂਦੀ ਆ ਤਾਂ ਫਿਰ ਉਹ 46 ਅਤੇ 45 ਮੈਜੋਰਿਟੀ ਸੀਟਾਂ ਕਿਸੇ ਕੋਲ ਵੀ ਨਹੀਂ ਹੈਗੀਆਂ, ਨਹੀਂ ਤਾਂ ਐਨ ਡੀ ਪੀ ਕੋਲ ਜਮ੍ਹਾਂ ਹੀ ਰੇਜ਼ਰ ਥਿਨ ਮੈਜੋਰਿਟੀ ਆ। ਸੋ ਇਹ ਸਥਿਤੀ ਬਣੀ ਹੋਈ ਆ। ਇਲੈਕਸ਼ਨਸ ਬੀ ਸੀ ਦਾ ਇਹ ਕਹਿਣਾ ਵੀ 17,000 ਇਲੈਕਸ਼ਨ ਅਫੀਸ਼ੀਅਲਸ ਨੇ ਜਿਨ੍ਹਾਂ ਨੇ ਵੋਟਾਂ ਦਾ ਜਿਹੜਾ ਸਾਰਾ ਕੰਮਕਾਜ ਸੀ ਉਹ ਕੀਤਾ ਸੀ ਅਤੇ ਉਹਨਾਂ ਨੇ ਇਹ ਗੱਲ ਆਖੀ ਆ ਕਿ ਕਈ ਵਾਰੀ ਬੇਧਿਆਨੇ ਕੋਈ ਹਿਊਮਨ ਐਰਰ ਹੋ ਜਾਇਆ ਕਰਦਾ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਉਸ ਹਿਊਮਨ ਐਰਰ ਨੂੰ ਦਰੁਸਤ ਕੀਤਾ ਜਿਹੜੀ ਸਾਨੂੰ ਇਹ ਹੁਣ ਮਿਸਿੰਗ ਵੋਟਾਂ ਵਾਲਾ ਇੱਕ ਬਕਸਾ ਲੱਭ ਗਿਆ ਅਤੇ ਕੁਝ ਰਾਈਡਿੰਗਸ ਦੀਆਂ ਜਿਹੜੀਆਂ ਚੰਦ ਕੁ ਵੋਟਾਂ ਜਿਹੜੀਆਂ ਕਾਊਂਟ ਨਹੀਂ ਸੀ ਹੋਈਆਂ ਉਹ ਵੀ ਹੁਣ ਅਕਾਊਂਟ ਫੋਰ ਕੀਤੀਆਂ ਜਾਣਗੀਆਂ। ਪਰ ਹੁਣ ਜੁਡੀਸ਼ੀਅਲ ਰੀਕਾਊਂਟ ਦੋ ਸੀਟਾਂ 'ਤੇ ਨਹੀਂ, ਤਿੰਨ 'ਤੇ ਹੋਣਾ। ਕਲੋਨਾ ਸੈਂਟਰ ਅਤੇ ਸਰੀ ਗਿਲਫਰਡ ਪਹਿਲਾਂ ਹੀ ਹੋਣਾ ਸੀ, ਹੁਣ ਪ੍ਰਿੰਸ ਜਾਰਜ ਮੈਕੈਂਜ਼ੀ ਵਾਲੀ ਰਾਈਡਿੰਗ 'ਤੇ ਵੀ ਜੁਡੀਸ਼ੀਅਲ ਰੀਕਾਊਂਟ ਹੋਏਗਾ। ਉਹਦੀ ਤਾਰੀਖ ਕੀ ਹੋਏਗੀ ਅਜੇ ਇਹ ਨਹੀਂ ਪਤਾ। ਸੋ ਇਟ ਕੁਡ ਟੇਕ ਅ ਲਿਟਲ ਲੋਂਗਰ ਟੂ ਫਾਇੰਡ ਆਊਟ ਕਿ ਇੱਥੇ 19 ਤਰੀਕ ਨੂੰ 19 ਅਕਤੂਬਰ ਨੂੰ ਪਈਆਂ ਵੋਟਾਂ ਦਾ ਫਾਈਨਲ ਨਤੀਜਾ ਹੈ ਕੀ। ਅੱਛਾ, ਕੱਲ੍ਹ ਇਲੈਕਸ਼ਨਜ਼ ਬੀ ਸੀ ਨੇ ਅਪਡੇਟਿਡ ਫੰਡਿੰਗ ਨੰਬਰਸ ਵੀ ਜਾਰੀ ਕੀਤੇ ਨੇ। ਜਿਵੇਂ ਤੁਸੀਂ ਜਾਣਦੇ ਹੋ ਕਿ ਬੀ ਸੀ ਦੇ ਵਿੱਚ 2017 ਦੇ ਵਿੱਚ ਜਦੋਂ ਐਨ ਡੀ ਪੀ ਦੀ ਸਰਕਾਰ ਬਣੀ ਸੀ, ਇਹਨਾਂ ਵੱਲੋਂ ਇੱਕ ਫਾਰਮੂਲਾ ਚੇਂਜ ਕਰ ਦਿੱਤਾ ਗਿਆ ਸੀ ਕਿ ਪੋਲੀਟੀਕਲ ਡੋਨੇਸ਼ਨਸ ਦੀ ਥਾਂ 'ਤੇ ਪੋਲੀਟੀਕਲ ਪਾਰਟੀਆਂ ਨੂੰ ਪਰ ਵੋਟ ਸਬਸਿਡੀ ਮਿਲਿਆ ਕਰੇਗੀ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਤੁਹਾਨੂੰ ਕਿੰਨੀਆਂ ਵੋਟਾਂ ਪਈਆਂ ਉਹਦੇ ਬੇਸਿਸ 'ਤੇ ਤੁਹਾਨੂੰ ਹਰ ਵੋਟ ਦੇ ਹਿਸਾਬ ਨਾਲ। ਪਹਿਲਾਂ ਮੇਰੇ ਖਿਆਲ ਇਹ ਗੱਲ $1.75 ਤੋਂ ਸ਼ੁਰੂ ਹੋਈ ਸੀ, ਹੁਣ ਵੱਧਦੀ ਵੱਧਦੀ $1.81 ਪਰ ਵੋਟ 'ਤੇ ਆ ਗਈ ਹੋਈ ਆ। $1.81 ਦੀ ਪਰ ਵੋਟ ਸਬਸਿਡੀ ਦੇ ਮੁਤਾਬਕ ਬੀ ਸੀ ਕੰਜ਼ਰਵੇਟਿਵਸ ਨੂੰ ਹੁਣ ਇਸ ਸਾਲ ਜਾਂ ਇਸ ਸਾਲ ਤੋਂ $1.7 million ਪਰ ਈਅਰ ਮਿਲਿਆ ਕਰਨਗੇ ਫੰਡਿੰਗ ਦੇ। ਪਹਿਲਾਂ 2020 ਵਾਲੇ ਇਲੈਕਸ਼ਨ ਤੋਂ ਬਾਅਦ ਬੀ ਸੀ ਕੰਜ਼ਰਵੇਟਿਵਸ ਨੇ ਉਦੋਂ ਸਿਰਫ 2% ਵੋਟ ਹਾਸਲ ਕੀਤੀ ਸੀ, ਉਦੋਂ ਸਾਲ ਦੇ ਸਿਰਫ $64 ਮਿਲਦੇ ਸੀ ਉਸ 2020 ਵਾਲੇ ਨਤੀਜੇ ਤੋਂ ਬਾਅਦ। ਪਰ ਹੁਣ ਕਿਉਂਕਿ ਐਤਕੀ ਲਗਭਗ 43.2% ਵੋਟਾਂ ਬੀ ਸੀ ਕੰਜ਼ਰਵੇਟਿਵਸ ਨੇ ਹਾਸਲ ਕੀਤੀਆਂ, ਤਾਂ ਜਿਹੜੀ ਸਾਲਾਨਾ ਪਰ ਵੋਟ ਸਬਸਿਡੀ ਦੇ ਹਿਸਾਬ ਨਾਲ ਫੰਡਿੰਗ ਮਿਲਣੀ ਆ ਬੀ ਸੀ ਕੰਜ਼ਰਵੇਟਿਵਸ ਨੂੰ, ਉਹ $1.7 million ਹੋਵੇਗੀ, ਜਿਹੜੀ ਕਿ ਐਨ ਡੀ ਪੀ ਤੋਂ ਸਿਰਫ $62 ਹੀ ਘੱਟ ਹੈ, ਕਿਉਂਕਿ ਐਨ ਡੀ ਪੀ ਨੂੰ ਥੋੜ੍ਹੀਆਂ ਜਿਹੀਆਂ ਪਾਪੂਲਰ ਵੋਟ ਦੇ ਵਿੱਚ ਟੋਟਲ ਵੋਟਾਂ ਜ਼ਿਆਦਾ ਪਈਆਂ ਨੇ, ਇਸ ਕਰਕੇ ਉਹਨਾਂ ਨੂੰ ਓਵਰਆਲ ਜਿਹੜੀ ਸਾਲਾਨਾ ਫੰਡਿੰਗ ਮਿਲਣੀ ਆ ਪਬਲਿਕ ਪਰਸ 'ਚੋਂ ਲੋਕਾਂ ਦੇ ਪੈਸਿਆਂ 'ਚੋਂ, ਉਹ $17,62,000 ਆ, ਅਤੇ ਕੰਜ਼ਰਵੇਟਿਵਸ ਨੂੰ ਸਾਲ ਦੇ $17,00,000 ਮਿਲਣਗੇ। ਗ੍ਰੀਨ ਪਾਰਟੀ ਨੂੰ ਵੀ $3,21,000 ਦੀ ਸਾਲਾਨਾ ਫੰਡਿੰਗ ਮਿਲਣੀ ਆ, ਕਿਉਂਕਿ ਜਿਹੜੀ ਟੋਟਲ ਐਤਕੀ ਵੋਟਿੰਗ ਹੋਈ ਆ ਉਹਦੇ ਵਿੱਚ ਗ੍ਰੀਨ ਪਾਰਟੀ ਨੇ ਵੀ 8.2% ਵੋਟਾਂ ਹਾਸਲ ਕੀਤੀਆਂ ਨੇ। ਸੋ ਇਹ ਸਾਰੀ ਗੱਲਬਾਤ ਰਹੀ, ਅਤੇ ਇੱਥੇ ਆਪਣੇ ਬੀ ਸੀ ਦੇ ਵਿੱਚ ਵੀ ਹੁਣ ਵੋਟਾਂ ਦਾ ਹਿਸਾਬ ਤਾਂ ਹੁਣ ਕੀ ਹੋਣਾ, ਲੈਟਸ ਵੇਟ ਐਂਡ ਵਾਚ ਕਿ ਕੀ ਬਣਦਾ। ਇੱਕ ਤਾਂ ਪੋਰਟ ਦੇ ਉੱਪਰ ਜਿਹੜੇ ਹੁਣ ਫੋਰਮੈਨ ਨੂੰ ਲੋਕਆਊਟ ਕੀਤਾ ਗਿਆ ਇੰਪਲੋਇਰ ਵੱਲੋਂ, ਮੈਰੀਟਾਈਮ ਇੰਪਲੋਇਰਸ ਐਸੋਸੀਏਸ਼ਨ ਵੱਲੋਂ, ਕੱਲ੍ਹ ਇਸ ਗੱਲ ਨੂੰ ਲੈ ਕੇ ਨਾ ਕਨਫਿਊਜ਼ਨ ਬੜੀ ਬਣੀ ਰਹੀ, ਕਿਉਂਕਿ ਜਿਹੜਾ ਜੋਬ ਡਿਸਰਪਸ਼ਨ ਸੰਬੰਧੀ ਨੋਟਿਸ ਫੋਰਮੈਨ ਦੀ ਯੂਨੀਅਨ ਨੇ ਜਾਰੀ ਕੀਤਾ ਸੀ ਉਸ ਮੁਤਾਬਕ ਜਿਹੜੀ ਜੋਬ ਐਕਸ਼ਨ ਸੀ ਉਹ ਲੰਘੇ ਕੱਲ੍ਹ ਸਵੇਰੇ 8 ਵਜੇ ਤੋਂ ਸ਼ੁਰੂ ਹੋਣਾ ਸੀ। ਉਹ ਤੋਂ ਬਾਅਦ ਹੋਇਆ ਵੀ ਜੋਬ ਐਕਸ਼ਨ ਸ਼ੁਰੂ ਹੋਇਆ, ਜੋਬ ਐਕਸ਼ਨ ਦੇ ਵਿੱਚ ਹੋਣਾ ਕੀ ਸੀ ਕਿ ਸਿਰਫ ਓਵਰ ਟਾਈਮ ਨੂੰ ਮਨਾ ਕਰਨਾ ਸੀ ਫੋਰਮੈਨ ਨੇ, ਸੋ ਪੂਰੀ ਤਰ੍ਹਾਂ ਉਹਨਾਂ ਨੇ ਕੰਮ ਨਹੀਂ ਸੀ ਠੱਪ ਕੀਤਾ। ਪਰ ਜਿਹੜੀ ਮੈਰੀਟਾਈਮ ਇੰਪਲੋਇਰਸ ਐਸੋਸੀਏਸ਼ਨ ਆ, ਕੱਲ੍ਹ ਲੇਟਰ ਇਨ ਦਾ ਡੇ, ਕੱਲ੍ਹ ਸ਼ਾਮੀ 4:30 ਤੋਂ ਉਹਨਾਂ ਵੱਲੋਂ ਫੋਰਮੈਨ ਨੂੰ ਲੋਕਆਊਟ ਕਰ ਦਿੱਤਾ ਗਿਆ, ਭਾਵ ਇਹ ਕਿ ਹੁਣ ਇੰਪਲੋਇਰਸ ਨੇ ਆਪਣੇ ਕਾਮਿਆਂ ਦਾ ਰਾਹ ਡੱਕ ਦਿੱਤਾ ਵੀ ਤੁਸੀਂ ਕੰਮ 'ਤੇ ਨਹੀਂ ਆ ਸਕਦੇ ਜਦੋਂ ਤੱਕ ਤੁਸੀਂ ਜਿਹੜੀ ਵੇਜਿਸ ਨੂੰ ਲੈ ਕੇ ਅਤੇ ਬਾਕੀ ਚੀਜ਼ਾਂ ਨੂੰ ਲੈ ਕੇ ਨੈਗੋਸੀਏਸ਼ਨ ਚੱਲ ਰਹੀ ਆ, ਜਦੋਂ ਤੱਕ ਉਹਦੇ ਉੱਪਰ ਕੋਈ ਡੀਲ ਨਹੀਂ ਹੁੰਦੀ। ਜਿਹੜੇ ਇੰਪਲੋਇਰਸ ਦੀ ਐਸੋਸੀਏਸ਼ਨ ਆ, ਉਹਨਾਂ ਦਾ ਇਹ ਕਹਿਣਾ ਕਿ ਅਨਸਰਟਨਟੀ ਬਹੁਤ ਸੀ ਓਵਰ ਟਾਈਮ ਰਿਫਿਊਜ਼ ਕਰਨ ਦੇ ਵਿੱਚ, ਜੇ ਕਦੇ ਵੀ ਜੇ ਸਾਨੂੰ ਨੋਟਿਸ ਜਾਰੀ ਕਰਕੇ ਕਹਿੰਦੇ ਹੁਣ ਅਸੀਂ ਕੰਮ ਠੱਪ ਕਰ ਰਹੇ ਹਾਂ ਤਾਂ ਸਾਨੂੰ ਪੋਰਟ ਦੇ ਉੱਪਰ ਪੂਰੇ ਓਪਰੇਸ਼ਨਸ ਨੂੰ ਵਾਈਨ ਡਾਊਨ ਕਰਨ ਦੇ ਵਾਸਤੇ ਲੋੜੀਂਦਾ ਸਮਾਂ ਨਹੀਂ ਸੀ ਮਿਲਣਾ। ਯੂਨੀਅਨ ਦਾ ਇਹ ਕਹਿਣਾ ਕਿ ਜਿਹੜੇ ਇੰਪਲੋਇਰ ਦੀ ਐਸੋਸੀਏਸ਼ਨ ਆ, ਇਹਨਾਂ ਨੇ ਓਵਰ ਟਾਈਮ ਬੈਨ ਨੂੰ ਓਵਰ ਰਿਐਕਟ ਕੀਤਾ ਵੀ ਅਸੀਂ ਤਾਂ ਸਿਰਫ ਇਹ ਕਿਹਾ ਸੀ ਓਵਰ ਟਾਈਮ ਕਰਨ ਤੋਂ ਮਨਾ ਕਰਾਂਗੇ, ਸਾਰਾ ਕੰਮ ਥੋੜ੍ਹੇ ਰੋਕਤਾ ਸੀ। ਸੋ ਹੁਣ ਹੋਇਆ ਕੀ ਅਲਟੀਮੇਟਲੀ, ਐਟ ਦਿਸ ਪੁਆਇੰਟ ਜਿਹੜੀ ਬੀ ਸੀ ਦੇ ਪੋਰਟਸ ਨੇ, ਵੈਨਕੂਵਰ ਦਾ ਪੋਰਟ ਆਪਣਾ ਕੈਨੇਡਾ ਦਾ ਸਭ ਤੋਂ ਵੱਡਾ ਪੋਰਟ ਆ, ਹੁਣ ਇੱਥੇ ਜਿਹੜਾ ਸਮਾਨ ਦੀ ਆਵਾਜਾਈ ਸੀ ਉਹ ਪੋਰਟ ਬੰਦ ਹੋ ਜਾਣਾ, ਸਿਰਫ ਗ੍ਰੇਨ ਟਰਮੀਨਲ ਚੱਲਦਾ ਪਿਆ, ਕਰੂਜ਼ ਟਰਮੀਨਲ ਚੱਲਦਾ ਪਿਆ, ਪਰ ਜਿਹੜੇ ਬਾਕੀ ਦਾ ਸਮਾਨ ਆ, ਹੁਣ ਸਾਨੂੰ ਪਤਾ ਹੋਲੀਡੇ ਸੀਜ਼ਨ ਆ ਰਿਹਾ, ਬਲੈਕ ਫਰਾਈਡੇ ਹੁਣ ਬਸ ਕੁਝ ਦਿਨਾਂ ਤੱਕ ਹੈ, ਰੀਟੇਲਰਸ ਇਸ ਸਾਲ ਦੇ ਇਸ ਸਮੇਂ ਦਾ ਇੰਤਜ਼ਾਰ ਕਰਿਆ ਕਰਦੇ ਨੇ, ਕਿਉਂਕਿ ਇਹੀ ਸਮਾਂ ਹੁੰਦਾ ਜਿਹੜਾ ਕਿ ਇਹ ਨਿਰਧਾਰਤ ਕਰਦਾ ਜਿਹੜੀ ਹੁਣ ਵਿਕਰੀ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਹੋਣੀ ਆ, ਕਿ ਕਿਸੇ ਵੀ ਰੀਟੇਲਰ ਦਾ ਜਿਹੜਾ ਪੂਰਾ ਸਾਲ ਆ ਉਹ ਬੈਲੈਂਸ ਸ਼ੀਟ, ਉਹ ਜਿਹੜੀ ਪ੍ਰੋਫਿਟ ਐਂਡ ਲੋਸ ਸਟੇਟਮੈਂਟ ਆ, ਉਹ ਪ੍ਰੋਫਿਟ ਵਾਲੇ ਪਾਸੇ ਜਾਣੀ ਆ ਕਿ ਲੋਸ ਵਾਲੇ ਪਾਸੇ ਜਾਣੀ ਆ। ਪਰ ਜਿਹੜੀ ਹੁਣ ਇਹ ਟ੍ਰੇਡ ਡਿਸਰਪਸ਼ਨ ਹੋ ਜਾਣੀ ਆ ਬਿਕੋਜ਼ ਆਫ ਦਾ ਲੋਕਆਊਟ ਐਟ ਦਾ ਪੋਰਟ, ਜਿਹੜੇ ਕਿ ਇੰਪਲੋਇਰ ਵੱਲੋਂ ਲੋਕਆਊਟ ਕੀਤਾ ਗਿਆ, ਉਹਦੇ ਨਾਲ ਜਿਹੜਾ ਚੇਂਬਰ ਆਫ ਕਾਮਰਸ ਉਹਨਾਂ ਦਾ ਕਹਿਣਾ ਕਿ ਰੋਜ਼ਾਨਾ $800 million ਦਾ ਟ੍ਰੇਡ ਪ੍ਰਭਾਵਿਤ ਹੋਣਾ, ਕਿਉਂਕਿ ਇੰਨਾ ਜਿਹੜਾ ਗੁੱਡਸ ਨੇ, ਇੰਨਾ ਸਮਾਨ ਆ, ਉਹ ਪੋਰਟ ਆਫ ਵੈਨਕੂਵਰ ਦੇ ਰਾਹੀਂ ਦਾਖਲ ਹੁੰਦਾ, ਇਹਦਾ ਇਕੋਨਮੀ ਦੇ ਵਿੱਚ ਜਿਹੜਾ ਇਹ ਕਹਿ ਲਓ ਰਿਪਲ ਇਫੈਕਟ ਆ, ਜਿਹੜਾ ਇਨਡਾਇਰੈਕਟ ਇੰਪੈਕਟ ਆ, ਉਹ ਤਾਂ ਹੋਰ ਕਿਤੇ ਜ਼ਿਆਦਾ ਵੱਧ ਜਾਣਾ। ਪਿਛਲੇ ਸਾਲ ਜਦੋਂ 2 ਹਫ਼ਤੇ ਪੋਰਟ 'ਤੇ ਸਟ੍ਰਾਈਕ ਚੱਲੀ ਸੀ, ਉਹਦੇ ਕਰਕੇ ਕਾਫ਼ੀ ਇਕੋਨਮੀ ਦਾ ਨੁਕਸਾਨ ਹੋਇਆ ਸੀ। ਸੋ ਉਹ ਜਿਹੜੀ ਸਥਿਤੀ ਆ ਦੁਬਾਰਾ ਤੋਂ ਪਣਪ ਸਕਦੀ ਹੈ। ਇਟ ਆਲ ਡਿਪੈਂਡਸ ਕਿ ਕਿੰਨੀ ਦੇਰ ਤੱਕ ਇਹ ਸਟ੍ਰਾਈਕ ਜਾਰੀ ਰਹਿੰਦੀ ਆ। ਇੰਪਲੋਇਰ ਦਾ ਇਹ ਕਹਿਣਾ ਕਿ ਅਸੀਂ ਬਹੁਤ ਜਨਰਸ ਆਫਰ ਆਲਰੇਡੀ ਪ੍ਰਦਾਨ ਕਰ ਚੁੱਕੇ ਹਾਂ, ਅਸੀਂ ਆਲਰੇਡੀ ਇਹਨਾਂ ਨੂੰ ਕਹਿ ਚੁੱਕੇ ਹਾਂ ਕਿ ਤੁਸੀਂ ਜਿਹੜੀ ਤਨਖਾਹ ਦੇ ਵਿੱਚ ਵਾਧੇ ਆਫਰ ਕੀਤੇ ਗਏ ਨੇ ਕਿ ਉਹ 19% ਦੀ ਵੇਜ ਹਾਈਕ ਉਹ ਵੀ ਬੈਕ ਡੇਟ ਤੋਂ ਪੇਸ਼ ਕੀਤੀ ਜਾ ਰਹੀ ਹੈ 2023 ਤੋਂ 2027 ਤੱਕ। ਸੋ 4 ਸਾਲਾਂ 'ਚ ਤਨਖਾਹਾਂ 'ਚ 19% ਵਾਧਾ, ਰਿਟਾਇਰਮੈਂਟ ਬੈਨੀਫਿਟ ਦੇ ਵਿੱਚ 16% ਵਾਧਾ, ਜਿਹੜੇ ਕੁਝ ਐਲੀਜੀਬਲ ਮੁਲਾਜ਼ਮ ਹੋਣਗੇ ਉਹਨਾਂ ਨੂੰ $21,000 ਦੀ ਲੰਬਸਮ ਪੇਮੈਂਟ, ਅਤੇ ਜਿਹੜਾ ਰਿਟਾਇਰਮੈਂਟ ਬੈਨੀਫਿਟ ਦੇ ਵਿੱਚ ਇੰਪਲੋਇਰ ਵੱਲੋਂ ਕੁਝ ਪੈਸੇ ਦਿੱਤੇ ਜਾਂਦੇ ਨੇ ਅਤੇ ਕੁਝ ਹੋਰ ਜਿਹੜੀ ਕੰਟਰੀਬਿਊਸ਼ਨਸ ਨੇ ਉਹਦੇ ਵਿੱਚ ਵੀ ਵਾਧੇ ਦੀ ਗੱਲ ਕੀਤੀ ਗਈ ਆ। ਰੇੜਕਾ ਹੈ ਕਿ ਦੇਖੋ ਜਿਹੜੇ ਫੋਰਮੈਨ ਨੇ ਨਾ ਪੋਰਟ 'ਤੇ, ਇਹਨਾਂ ਦੀ ਮੀਡੀਅਨ ਸੈਲਰੀ, ਸੋ ਮੀਡੀਅਨ ਦਾ ਮਤਲਬ ਕੀ ਹੈ ਕਿ ਜਿੰਨਾ ਵੀ ਟੋਟਲ ਗਰੁੱਪ ਹੈਗਾ ਜਿਹੜਾ ਮਿਡ ਪੁਆਇੰਟ ਹੈ ਸੈਲਰੀ ਦਾ, ਅੱਧਿਆਂ ਦੀ ਸੈਲਰੀ ਇਸ ਤੋਂ ਥੱਲੇ ਆ, ਅੱਧਿਆਂ ਦੀ ਸੈਲਰੀ ਇਸ ਤੋਂ ਉੱਪਰ ਆ। ਮੀਡੀਅਨ ਸੈਲਰੀ $2,90,000 ਹੈ ਸਾਲਾਨਾ। ਜਿਹੜੇ ਯੂਨੀਅਨ ਦੇ ਮੈਂਬਰ ਨੇ, ਜਿਹੜੇ ਫੋਰਮੈਨ ਨੇ, ਉਹਨਾਂ ਦਾ ਇਹ ਕਹਿਣਾ ਕਿ ਰੇੜਕਾ ਤਨਖਾਹਾਂ ਦਾ ਤਾਂ ਹੈ ਹੀ ਨਹੀਂ, ਗੱਲ ਹੈਗੀ ਆ ਜੋਬ ਸਿਕਿਉਰਿਟੀ ਦੀ। ਕਿਉਂਕਿ ਇਹ ਜਿਹੜੀ ਯੂਨੀਅਨ ਮੈਂਬਰਸ ਨੇ, ਫੋਰਮੈਨ ਨੇ, ਇਹ ਇਸ ਗੱਲ ਦੀ ਕਮਿਟਮੈਂਟ ਚਾਹੁੰਦੇ ਨੇ ਇੰਪਲੋਇਰ ਤੋਂ, ਮੈਰੀਟਾਈਮ ਇੰਪਲੋਇਰਸ ਐਸੋਸੀਏਸ਼ਨ ਤੋਂ, ਕਿ ਤੁਸੀਂ ਆਟੋਮੇਸ਼ਨ ਨਹੀਂ ਕਰੋਗੇ ਪੋਰਟ 'ਤੇ, ਕਿਉਂਕਿ ਜਦੋਂ ਮਸ਼ੀਨੀਕਰਨ ਹੁੰਦਾ, ਜਦੋਂ ਆਟੋਮੇਸ਼ਨ ਹੋਏਗੀ ਉਹਦੇ ਨਾਲ ਇਹ ਜਿਹੜੀਆਂ ਹਾਈ ਪੇਇੰਗ ਜੋਬਸ ਨੇ ਇਹਨਾਂ ਨੂੰ ਖਤਰਾ ਹੋ ਜਾਣਾ। ਸੋ ਜਿਹੜੀ ਲੜਾਈ ਆ ਯੂਨੀਅਨ ਦੀ ਉਹ ਸਿਰਫ ਅੱਜ ਦੀ ਤਨਖਾਹ ਵਾਸਤੇ ਨਹੀਂ ਆ, ਉਹ ਇਹਨਾਂ ਜੋਬਸ ਨੂੰ ਭਵਿੱਖ ਵਾਸਤੇ ਸੁਰੱਖਿਅਤ ਰੱਖਣ ਵਾਸਤੇ ਵੀ ਹੈ। ਜਿਹੜੇ ਕਈ ਇੰਡਸਟਰੀ ਓਬਜ਼ਰਵਰਸ ਨੇ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਇੱਥੇ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਆਲਰੇਡੀ ਆਟੋਮੇਸ਼ਨ ਦੇ ਮਾਮਲੇ ਦੇ ਵਿੱਚ ਬਹੁਤ ਪਿੱਛੇ ਹਾਂ। ਜੇ ਏਸ਼ੀਆ ਦੇ ਵਿੱਚ ਪੋਰਟਸ ਵੇਖੇ ਜਾਣ, ਸਿੰਗਾਪੁਰ ਦਾ ਪੋਰਟ, ਦੁਬਈ ਦਾ ਪੋਰਟ ਵੇਖੋ, ਬਹੁਤ ਹੀ ਦੂਰ ਕਿਉਂ ਜਾਣਾ। ਜੇ ਇੱਥੇ ਅਮਰੀਕਾ ਵਾਲੇ ਪਾਸੇ ਇੱਧਰ ਵਾਲੇ ਪੋਰਟਸ ਹੀ ਆਪਾਂ ਵੇਖ ਲਈਏ, ਉੱਥੇ ਵੀ ਆਟੋਮੇਸ਼ਨ ਅਜੇ ਉਸ ਪੱਧਰ ਦੀ ਨਹੀਂ ਹੋਈ ਜਿਹੜੀ ਕਿ ਯੂਰਪ ਦੇ ਵਿੱਚ, ਏਸ਼ੀਆ ਦੇ ਵਿੱਚ ਜਾਂ ਮਿਡਲ ਈਸਟ ਦੇ ਵਿੱਚ ਪੋਰਟਸ 'ਤੇ ਹੈਗੀ ਆ। ਕੈਨੇਡਾ ਦੇ ਵਿੱਚ ਅਸੀਂ ਆਟੋਮੇਸ਼ਨ ਦੇ ਮਾਮਲੇ 'ਚ ਬਹੁਤ ਪਛੜੇ ਹੋਏ ਹਾਂ। ਇਸੇ ਕਰਕੇ ਜਿਹੜੀਆਂ ਕੁਝ ਪੋਰਟਸ ਐਫੀਸ਼ੀਐਂਸੀ ਦੀਆਂ ਰਿਪੋਰਟਾਂ ਵੀ ਆਉਂਦੀਆਂ ਰਹੀਆਂ ਨੇ ਪਿਛਲੇ ਸਾਲਾਂ ਵਿੱਚ, ਪੋਰਟ ਆਫ ਵੈਨਕੂਵਰ ਦਾ ਉਸ ਐਫੀਸ਼ੀਐਂਸੀ ਸਕੇਲ ਦੇ ਉੱਪਰ ਜਿਹੜਾ ਸਥਾਨ ਆ ਕੋਈ ਬਹੁਤਾ ਵਧੀਆ ਨਹੀਂ ਆ, ਇਨਕਰੇਜਿੰਗ ਨਹੀਂ ਆ। ਉਹ ਜਦੋਂ ਕਹਿੰਦੇ ਆ ਨਾ ਵੀ ਜਿਹੜੀ ਲਿਸਟ ਹੁੰਦੀ ਆ ਉਹ ਤੋਂ ਬਾਅਦ ਥੱਲਿਓ ਹੀ ਆਪਾਂ ਦੂਜੇ ਤੀਜੇ ਨੰਬਰ 'ਤੇ ਹਾਂ। ਸੋ ਇਸ ਕਰਕੇ ਜਿਹੜੀ ਸਿਚੁਏਸ਼ਨ ਹੈਗੀ ਆ ਇਹ ਕਾਫੀ ਕੰਸਰਨਿੰਗ ਹੈਗੀ ਆ। ਆਫਕੋਰਸ ਜਿਹਨਾਂ ਦੀਆਂ ਨੌਕਰੀਆਂ ਨੂੰ ਟੈਕਨੋਲੋਜੀ ਕਰਕੇ, ਆਟੋਮੇਸ਼ਨ ਕਰਕੇ ਖਤਰਾ ਪੈਦਾ ਹੋਣਾ, ਉਹਨਾਂ ਨੇ ਉਸਦੇ ਖਿਲਾਫ ਸਰਟਨਲੀ ਲਾਮਬੰਦ ਹੋਣਾ ਹੀ ਹੋਣਾ। ਪਰ ਕੀ ਆਟੋਮੇਸ਼ਨ ਨੂੰ ਇਸ ਕਦੋਂ ਤੱਕ ਅਤੇ ਕਿਸ ਹੱਦ ਤੱਕ ਪਾਸੇ ਰੱਖਿਆ ਜਾ ਸਕੇਗਾ ਜਦੋਂ ਦੁਨੀਆ ਦਾ ਹੋਰ ਬਾਕੀ ਸਾਰਾ ਏਰੀਆ ਹੈ ਉਹ ਆਟੋਮੇਸ਼ਨ ਵਾਲੇ ਪਾਸੇ ਨੂੰ ਆਲਰੇਡੀ ਕਈ ਪੁਲਾਂਘਾਂ ਪੁੱਟ ਚੁੱਕਾ ਜਿਹੜੇ ਬਾਕੀ ਦੇ ਪੋਰਟਸ ਨੇ। ਸੋ ਟਸਲ ਇਸ ਗੱਲ ਨੂੰ ਲੈ ਕੇ ਆ, ਕਿਉਂਕਿ ਕਈਆਂ ਨੂੰ ਇਹ ਲੱਗਣਾ ਵੀ ਤਨਖਾਹ ਆਲਰੇਡੀ ਜੇ ਇੰਨੀ ਆ ਤਾਂ ਤਨਖਾਹਾਂ 'ਤੇ ਕਿਉਂ ਹੜਤਾਲ ਹੋ ਰਹੀ ਆ। ਹੁਣ ਹੜਤਾਲਾਂ ਦੇ ਜਿਹੜੇ ਰੀਜ਼ਨਸ ਨੇ ਉਹ ਹੁਣ ਤਬਦੀਲ ਹੋ ਚੁੱਕੇ ਹੋਏ ਨੇ, ਗੱਲ ਸਿਰਫ ਅਤੇ ਸਿਰਫ ਤਨਖਾਹ ਦੀ ਨਹੀਂ ਆ, ਗੱਲ ਤਾਂ ਇਹ ਹੈ ਵੀ ਜਿਹੜੀ ਟੈਕਨੋਲੋਜੀ ਦਾ ਤੇਜ਼ੀ ਨਾਲ ਹੋ ਰਿਹਾ ਵਿਕਾਸ ਆ, ਇਹਨੇ ਨੌਕਰੀ ਰਹਿਣ ਕਿੰਨੀ ਦੇਰ ਤੱਕ ਦੇਣੀ ਆ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5, ਵੈਂਚਰ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਫਾਈਲ ਕਰਨੀ ਆ, ਵਰਕ ਪਰਮਿਟ ਲੈਣਾ, ਸਟੂਡੈਂਟ ਵੀਜ਼ਾ, ਸਪਾਊਸ ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ ਕਰਾਉਣੀ ਆ, ਇੰਪਲੋਇਰਸ ਨੇ ਵਰਕਰਸ ਹਾਇਰ ਕਰਨੇ ਨੇ, ਵੈਂਚਰ ਇਮੀਗ੍ਰੇਸ਼ਨ ਨੂੰ ਸੰਪਰਕ ਕਰੋ। ਇਹਨਾਂ ਦਾ ਇੱਕ ਦਫ਼ਤਰ ਐਡਮਿੰਟਨ ਦੇ ਵਿੱਚ, ਇੱਕ ਦਫ਼ਤਰ ਇੱਥੇ ਡੈਲਟਾ 'ਚ, ਡੈਲਟਾ ਰਾਈਜ਼ ਵਾਲੀ ਬਿਲਡਿੰਗ ਵਿੱਚ। ਹੋਰ ਜਾਣਕਾਰੀ ਲਈ ਕਾਲ 604503-4311, 604-503-4311, ਵੈਂਚਰ ਇਮੀਗ੍ਰੇਸ਼ਨ। ਜਿਹੜੀ ਆਪਾਂ ਪੋਰਟ ਵਾਲੀ ਸਿਚੁਏਸ਼ਨ ਦੀ ਗੱਲ ਕਰ ਰਹੇ ਸੀ ਬਿਕੋਜ਼ ਆਫ ਦ ਲੋਕਆਊਟ ਜਾਂ ਰਿਪਲ ਇਫੈਕਟ ਆ, ਆਲਰੇਡੀ ਟਰੱਕਿੰਗ ਇੰਡਸਟਰੀ ਜਿਹੜੀ ਬਹੁਤ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰੀ ਹੈ, ਪਿਛਲੇ 1.5-2 ਸਾਲ ਬੜੇ ਔਖੇ ਰਹੇ ਨੇ, ਆਹ ਹੁਣ ਜਦੋਂ ਲੱਗਦਾ ਸੀ ਵੀ ਆਹ ਸੀਜ਼ਨ ਥੋੜ੍ਹਾ ਆਵਾਜਾਈ ਵਧੇਗੀ, ਜਦੋਂ ਰੀਟੇਲਰਸ ਦਾ ਜ਼ਿਆਦਾ ਸਮਾਨ ਆਉਣਾ ਹੈ ਅਤੇ ਟਰੱਕਿੰਗ ਇੰਡਸਟਰੀ ਥੋੜ੍ਹੀ ਜਿਹੀ ਹੋਰ ਦੁਬਾਰਾ ਤੋਂ ਉਹਦੇ ਵਿੱਚ ਕੰਮਕਾਜ ਵਧੇਗਾ, ਆਹ ਹੁਣ ਲੋਕਆਊਟ ਕਰਕੇ ਆਹ ਇੰਪੈਕਟ ਹੋਰ ਵੱਧ ਗਿਆ। ਲਾਈਕ ਆਈ ਸੈਡ, ਸਾਡੇ ਕੁਝ ਸੁਣਨ ਵਾਲੇ ਦੱਸ ਰਹੇ ਨੇ ਕਿ ਆਲਰੇਡੀ ਪਿਛਲੇ ਕੁਝ ਦਿਨਾਂ ਤੋਂ ਕੰਮ 'ਤੇ ਨਹੀਂ ਜਾ ਰਹੇ ਬਿਕੋਜ਼ ਆਫ ਦ ਸਿਚੁਏਸ਼ਨ ਐਟ ਦ ਪੋਰਟ, ਅਤੇ ਕਿੰਨੇ ਦਿਨ ਤੱਕ ਜਾਰੀ ਰਹੋ। ਫੈਡਰਲ ਸਰਕਾਰ ਨੂੰ ਹੁਣੇ ਕਿਹਾ ਜਾ ਰਿਹਾ ਵੀ ਤੁਸੀਂ ਕਰੋ ਇਹਦੇ ਵਿੱਚ ਦਖਲ ਅੰਦਾਜ਼ੀ ਕਰਕੇ, ਸਟ੍ਰਾਈਕ ਨੂੰ ਜਾਂ ਲੋਕਆਊਟ ਨੂੰ ਰਾਦਰ, ਹੁਣ ਤਾਂ ਇਸ ਲੋਕਆਊਟ ਨੂੰ ਖਤਮ ਕਰਵਾਓ। ਪਰ ਉਹ ਕਹਿ ਰਹੇ ਵੀ ਅਸੀਂ ਨਜ਼ਰਾਂ ਰੱਖੇ ਹੋਏ ਹਾਂ ਸਾਰੀ ਸਥਿਤੀ 'ਤੇ, ਸਾਡੇ ਮੀਡੀਏਟਰ ਸਟੈਂਡ ਬਾਏ 'ਤੇ ਨੇ ਕਿ ਦੋਹਾਂ ਧਿਰਾਂ ਦੇ ਵਿਚਕਾਰ ਕੋਈ ਡੀਲ ਅਸੀਂ ਕਰਵਾ ਸਕੀਏ, ਪਰ ਡੀਲ ਅਜੇ ਤੱਕ ਹੋਈ ਕੋਈ ਨਹੀਂ। ਸਗੋਂ ਇੰਪਲੋਇਰ ਨੇ ਆਪਣੇ ਇਹਨਾਂ ਫੋਰਮੈਨ ਨੂੰ, ਫੋਰ ਪਰਸਨਸ ਨੂੰ ਲੋਕਆਊਟ ਕਰ ਦਿੱਤਾ ਹੈ। ਕੈਨੇਡਾ ਪੋਸਟ ਵਾਲੇ ਪਾਸੇ ਕੀ ਹੋ ਰਿਹਾ, ਕੈਨੇਡਾ ਪੋਸਟ ਵਾਲੇ ਵੀ ਵੈਸੇ 72 ਘੰਟੇ ਦਾ ਸਟ੍ਰਾਈਕ ਨੋਟਿਸ ਦੇ ਸਕਦੇ ਸੀ ਵੀਕੈਂਡ ਤੋਂ ਪਹਿਲਾਂ, ਅਤੇ ਸੋਮਵਾਰ ਤੋਂ ਇਹਨਾਂ ਦੀ ਵੀ ਸਟ੍ਰਾਈਕ, ਵੀਕੈਂਡ ਤੋਂ ਹੀ ਐਕਚੁਲੀ ਇਹਨਾਂ ਦੀ ਸਟ੍ਰਾਈਕ ਸ਼ੁਰੂ ਹੋ ਸਕਦੀ ਸੀ, ਪਰ ਦੋਹਾਂ ਧਿਰਾਂ ਵੱਲੋਂ, ਨਾ ਇੰਪਲੋਇਰ ਵੱਲੋਂ ਅਤੇ ਨਾ ਹੀ ਯੂਨੀਅਨ ਵੱਲੋਂ, ਕਿਸੇ ਤਰ੍ਹਾਂ ਦਾ ਕੋਈ ਜੌਬ ਐਕਸ਼ਨ ਦਾ ਨੋਟਿਸ ਨਹੀਂ ਦਿੱਤਾ ਗਿਆ। ਕੈਨੇਡਾ ਪੋਸਟ ਸਾਨੂੰ ਪਤਾ ਹੈ ਕਿ ਵੱਡੇ ਘਾਟਿਆਂ ਦੇ ਵਿੱਚ ਚੱਲਦੀ ਪਈ ਆ, ਅਤੇ ਕੈਨੇਡਾ ਪੋਸਟ ਵਿਖੇ ਜੇ ਹੜਤਾਲ ਹੋ ਜਾਂਦੀ ਆ, ਉਹ ਵੀ ਬਿਜ਼ਨਸਿਸ ਵਾਸਤੇ ਅਤੇ ਬਾਕੀ ਲੋਕਾਂ ਵਾਸਤੇ ਆਉਂਦੇ ਹੋਲੀਡੇ ਸੀਜ਼ਨ ਦੇ ਧਿਆਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਬਹੁਤ ਵੱਡੀ ਸਿਰਦਰਦੀ ਬਣ ਜਾਣੀ ਆ। ਜਿਵੇਂ ਆਪਾਂ ਪੋਰਟਸ ਦੀ ਗੱਲ ਕਰ ਰਹੇ ਹਾਂ ਕਿ ਪੋਰਟਸ ਤੋਂ ਆਉਂਦੇ ਸਮਾਨ ਦੇ ਉੱਪਰ ਰੀਟੇਲਰਸ ਨਿਰਭਰ ਕਰਦੇ ਨੇ ਜਦੋਂ ਹੁਣ ਹੋਲੀਡੇ ਸੀਜ਼ਨ ਦੇ ਵਿੱਚ ਖਰੀਦੋ ਫਰੋਖਤ ਹੋਣੀ ਆ, ਇਸੇ ਤਰ੍ਹਾਂ ਕੈਨੇਡਾ ਪੋਸਟ ਦੀਆਂ ਸੇਵਾਵਾਂ ਦੇ ਉੱਪਰ ਵੀ ਬਹੁਤ ਸਾਰੇ ਬਿਜ਼ਨਸਿਸ, ਬਹੁਤ ਸਾਰੇ ਲੋਕ ਡਿਪੈਂਡ ਕਰਦੇ ਨੇ, ਖਾਸ ਤੌਰ 'ਤੇ ਦੂਰ ਦੁਰਾਡੇ ਵਾਲੇ ਰੂਰਲ ਏਰੀਆਜ਼ ਦੇ ਵਿੱਚ ਜਿੱਥੇ ਉਹਨਾਂ ਕੋਲ ਕੋਈ ਕਈ ਵਾਰੀ ਇਮੀਡੀਏਟਲੀ ਕੋਈ ਪ੍ਰਾਈਵੇਟ ਬਦਲ ਨਹੀਂ ਹੁੰਦਾ। ਹੁਣ ਇੱਥੇ ਜਿਹੜਾ ਰੇੜਕਾ ਪਿਆ ਹੋਇਆ, ਚਲੋ ਤਨਖਾਹਾਂ ਅਤੇ ਵਰਕਿੰਗ ਕੰਡੀਸ਼ਨਸ ਤਾਂ ਉਹ ਲਗਭਗ ਹਰ ਨੈਗੋਸੀਏਸ਼ਨ ਦਾ ਹਿੱਸਾ ਬਣੀਆਂ ਹੀ ਕਰਦੀਆਂ ਨੇ, ਪਰ ਕੈਨੇਡਾ ਪੋਸਟ ਦੇ ਵਰਕਰਸ ਨੂੰ ਜਿਹੜੀ ਗੱਲ ਨਾ ਗਵਾਰਾ ਹੁੰਦੀ ਪ੍ਰਤੀਤ ਹੋ ਰਹੀ ਆ ਉਹ ਹੈ ਕਿ ਵੀਕਐਂਡ ਦੇ ਉੱਪਰ ਵੀ ਪਾਰਸਲ ਦੀ ਡਿਲੀਵਰੀ ਦਾ ਕੰਮ ਕਰਨਾ ਪਏਗਾ। ਯੂਨੀਅਨ ਦਾ ਇਹ ਕਹਿਣਾ ਕਿ ਵੀਕਐਂਡ ਦੀ ਡਿਲੀਵਰੀ ਕਿਤੇ ਉਹਨਾਂ ਦੀ ਜਿਹੜੀਆਂ ਰੈਗੂਲਰ ਫੁੱਲ ਟਾਈਮ ਰੂਟਸ ਨੇ ਵੀਕਡੇਜ਼ ਵਾਲੇ, ਉਹਨਾਂ ਦੇ ਉੱਪਰ ਨਾ ਇੰਪੈਕਟ ਉਹਦਾ ਪੈ ਜਾਵੇ, ਉਹਦੇ ਉੱਪਰ ਨਾ ਕੰਪਰੋਮਾਈਜ਼ ਹੋ ਜਾਵੇ। ਪਰ ਕੈਨੇਡਾ ਪੋਸਟ ਦਾ ਇਹ ਕਹਿਣਾ ਕਿ ਆਲਰੇਡੀ ਘਾਟੇ ਵਿੱਚ ਚੱਲਦੇ ਇਸ ਕਰਾਊਨ ਕਾਰਪੋਰੇਸ਼ਨ ਨੂੰ ਜੇ ਘਾਟੇ ਦੇ ਵਿੱਚੋਂ ਬਾਹਰ ਲੈ ਕੇ ਆਉਣਾ, ਦੈਨ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਕੰਪੀਟ ਸਾਨੂੰ ਕਰਨਾ ਪੈਣਾ ਪ੍ਰਾਈਵੇਟ ਪਲੇਅਰਸ ਦੇ ਨਾਲ ਜਿਹੜੇ ਕਿ ਵੀਕਐਂਡ 'ਤੇ ਐਕਸਟੈਂਡਡ ਆਵਰਸ ਤੱਕ ਡਿਲੀਵਰੀ ਪ੍ਰਦਾਨ ਕਰਦੇ ਨੇ ਪੈਕੇਜਿਸ ਦੀ ਅਤੇ ਹੋਰ ਸਮਾਨ ਦੀ, ਵੀ ਕੈਨੇਡਾ ਪੋਸਟ ਨੂੰ ਵੀ ਅਜਿਹਾ ਕਰਨਾ ਪੈਣਾ। ਸੋ ਉੱਥੇ ਇਸ ਚੀਜ਼ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਪ੍ਰਤੀਤ ਹੁੰਦਾ ਹੈ। ਜਿਹੜੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਆ ਇਹ ਐਜ਼ ਆਫ ਸੰਡੇ ਲੀਗਲ ਸਟ੍ਰਾਈਕ ਪੋਜੀਸ਼ਨ ਦੇ ਵਿੱਚ ਸੀਗੇ, ਸੋ ਉਦੋਂ ਤੋਂ ਸਟ੍ਰਾਈਕ ਸ਼ੁਰੂ ਹੋ ਸਕਦੀ ਸੀ, ਉਸ ਤੋਂ ਮਗਰੋਂ ਇਹ 72 ਆਵਰ ਨੋਟਿਸ ਜਾਰੀ ਕਰਕੇ ਸਟ੍ਰਾਈਕ ਕਰ ਸਕਦੇ ਸੀ, ਪਰ ਅਜੇ ਤੱਕ 72 ਆਵਰ ਨੋਟਿਸ ਸਟ੍ਰਾਈਕ ਦਾ ਕੈਨੇਡਾ ਪੋਸਟ ਵਾਲੇ ਪਾਸਿਓਂ ਨਾ ਇੰਪਲੋਇਰ ਵੱਲੋਂ ਅਤੇ ਨਾ ਯੂਨੀਅਨ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਬਾਰੇ ਵੀ ਜਿਹੜੇ ਫੈਡਰਲ ਲੇਬਰ ਮਿਨਿਸਟਰ ਨੇ ਸਟੀਵਨ ਮੈਕਿਨਨ, ਉਹਨਾਂ ਦਾ ਇਹ ਕਹਿਣਾ ਕਿ ਉਹ ਐਨਕਰੇਜ ਕਰਦੇ ਨੇ ਦੋਹਾਂ ਧਿਰਾਂ ਨੂੰ ਕਿ ਨੈਗੋਸ਼ੀਏਟਡ ਸੈਟਲਮੈਂਟ ਹੋ ਸਕੇ। ਸੋ ਵੇਖਦੇ ਹਾਂ ਜੀ ਉੱਧਰਲੇ ਪਾਸੇ ਵੀ ਕੀ ਬਣਦਾ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ, ਇੱਕ ਮੈਸੇਜ ਆਇਆ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਨਾ ਆਟੋਮੇਸ਼ਨ ਅਤੇ ਪ੍ਰੋਡਕਟੀਵਿਟੀ ਬਾਰੇ। ਲਿਖਿਆ ਕਹਿੰਦੇ ਪ੍ਰੋਡਕਟੀਵਿਟੀ ਆਫ ਕੈਨੇਡਾ ਇਜ਼ ਲੈਸ ਦੈਨ 70% ਐਜ਼ ਕੰਪੇਅਰ ਟੂ ਦਾ ਯੂ ਐੱਸ ਦੇ। ਆਟੋਮੇਸ਼ਨ ਨੂੰ ਰਜਿਸਟ ਕਰਨਾ, ਉਹਦੇ ਨਾਲ ਪ੍ਰੋਡਕਟੀਵਿਟੀ ਵਿੱਚ ਸੁਧਾਰ ਨਹੀਂ ਹੋ ਸਕੇਗਾ, ਜਿਸ ਦਾ ਮਤਲਬ ਇਹ ਹੈ ਕਿ ਕੈਨੇਡਾ ਹੋਰ ਜ਼ਿਆਦਾ ਪਛੜ ਜਾਏਗਾ। ਕੈਨੇਡਾ ਦੇ ਵਿੱਚ ਪ੍ਰੋਡਕਟੀਵਿਟੀ ਦੀ ਘਾਟ, ਉਹਦੇ ਬਾਰੇ ਬੈਂਕ ਆਫ ਕੈਨੇਡਾ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ, ਸੀਨੀਅਰ ਡੈਪਟੀ ਗਵਰਨਰ ਕੈਰੋਲਿਨ ਰੋਜਰਸ, ਉਹਨਾਂ ਨੇ ਗੱਲ ਆਖੀ ਸੀ ਕੁਝ ਮਹੀਨੇ ਪਹਿਲਾਂ ਕਿ ਅਸੀਂ ਆਲਰੇਡੀ ਘਟਦੀ ਹੋਈ ਪ੍ਰੋਡਕਟੀਵਿਟੀ ਕਰਕੇ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਪਹੁੰਚ ਚੁੱਕੀ ਹੈ ਕੈਨੇਡੀਅਨ ਇਕਨੋਮੀ। ਸੋ ਵੇਖਦੇ ਹਾਂ ਜੀ, ਪਿਛਲੇ ਸਮੇਂ ਦੇ ਵਿੱਚ ਜਿਸ ਹਿਸਾਬ ਦਾ ਜਿੰਨੇ ਨਵੇਂ ਲੋਕ ਆਏ, ਇਹ ਗੱਲ ਬੜੀ ਚੱਲੀ ਨਾ ਕਿ ਚੀਪ ਲੇਬਰ ਬੜੀ ਅਵੇਲੇਬਲ ਹੋ ਗਈ ਬਿਜ਼ਨਸਿਸ ਨੂੰ, ਜਿਸ ਕਰਕੇ ਬਿਜ਼ਨਸਿਸ ਵਾਸਤੇ ਇਨਸੈਂਟਿਵ ਹੀ ਨਹੀਂ ਰਿਹਾ ਕਿ ਉਹ ਪੈਸੇ ਇਨਵੈਸਟ ਕਰਕੇ ਨਵੀਂ ਟੈਕਨੋਲੋਜੀ ਲਿਆਉਣ, ਇਨੋਵੇਸ਼ਨ ਕਰਨ, ਅਤੇ ਉਸ ਇਨੋਵੇਸ਼ਨ ਦੇ ਆਧਾਰ 'ਤੇ ਪ੍ਰੋਡਕਟੀਵਿਟੀ ਦੇ ਵਿੱਚ ਹੀ ਵਾਧਾ ਹੋਣਾ ਸੀ, ਪਰ ਅਜਿਹਾ ਕੁਝ ਨਾ ਹੋ ਸਕਿਆ, ਅਤੇ ਉਹਦੇ ਖਾਮਿਆਜ਼ੇ ਹੁਣ ਕੈਨੇਡੀਅਨ ਇਕਨੋਮੀ ਨੂੰ ਭੁਗਤਣੇ ਪੈ ਰਹੇ ਨੇ ਅਤੇ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਭੁਗਤਣੇ ਪੈਣਗੇ। ਪਰ ਇਸ ਸਭ ਦੇ ਨਾਲ ਦ ਬੈਲੈਂਸ ਬਿਟਵੀਨ ਆਟੋਮੇਸ਼ਨ ਐਂਡ ਸਿਕਿਉਰਿੰਗ ਹਿਊਮਨ ਜੋਬਸ ਉਹ ਵੀ ਜ਼ਰੂਰੀ ਹੈ, ਕਿਉਂਕਿ ਜੇ ਲੋਕਾਂ ਕੋਲ ਕੰਮ ਹੀ ਨਹੀਂ ਹੋਏਗਾ ਤਾਂ ਆਰਥਿਕਤਾ ਦੇ ਉੱਪਰ ਤਾਂ ਨੁਕਸਾਨ ਉਹਦਾ ਵੀ ਪੈਣਾ। ਸੋ ਬੈਲੈਂਸ ਕਿਵੇਂ ਅਚੀਵ ਕਰ ਹੁੰਦਾ, ਦੈਟ ਰਿਮੇਨਸ ਟੂ ਬੀ ਸੀਨ। ਅਮਰੀਕਾ ਦੇ ਵਿੱਚ ਅੱਜ ਵੋਟਾਂ ਪੈਣੀਆਂ ਨੇ, ਸੋ ਹਰ 4 ਸਾਲਾਂ ਮਗਰੋਂ ਜਿਹੜਾ ਪਹਿਲਾ ਮੰਗਲਵਾਰ ਹੋਇਆ ਕਰਦਾ, ਪਰ ਜਿਹੜਾ ਪਹਿਲਾ ਨਵੰਬਰ ਦਾ ਪਹਿਲਾ ਮੰਗਲਵਾਰ ਜਿਹੜਾ ਕਿ ਪਹਿਲੇ ਸੋਮਵਾਰ ਤੋਂ ਬਾਅਦ ਆਉਂਦਾ, ਇਹ ਬੜਾ ਥੋੜ੍ਹਾ ਕੰਫਿਊਜ਼ਿੰਗ ਜਿਹਾ ਫਾਰਮੂਲਾ, ਉਹ ਤੋਂ ਬਾਅਦ ਇਹ ਜਿਹੜੀਆਂ ਵੋਟਾਂ ਨੇ ਪੈਂਦੀਆਂ ਨੇ। ਸੋ ਮਤਲਬ ਕੀ ਆ ਕਿ ਨਵੰਬਰ ਦੇ ਵਿੱਚ, ਮੰਨ ਲਓ ਜੇ 1 ਨਵੰਬਰ ਨੂੰ ਹੀ ਜੇ ਮੰਗਲਵਾਰ ਹੋਵੇ ਤਾਂ ਫਿਰ 1 ਨਵੰਬਰ ਨੂੰ ਵੋਟਾਂ ਨਹੀਂ ਪੈਣਗੀਆਂ। ਨਵੰਬਰ ਦਾ ਪਹਿਲਾ ਮੰਗਲਵਾਰ ਜਿਹੜਾ ਕਿ ਪਹਿਲੇ ਸੋਮਵਾਰ ਤੋਂ ਬਾਅਦ ਆਉਂਦਾ, ਸੋ ਇਸ ਕਰਕੇ ਇਹ ਜਿਹੜੀ ਵੋਟਾਂ ਹੈਗੀਆਂ ਅੱਜ ਉੱਥੇ ਪੈਂਦੀਆਂ ਪਈਆਂ, ਕਿਉਂਕਿ ਨਵੰਬਰ ਮਹੀਨੇ ਦਾ ਪਹਿਲਾ ਮੰਗਲਵਾਰ ਕਿਹੜਾ ਸੀ ਐਤਕੀ? ਯੈਸਟਰਡੇ। ਸੋ ਅੱਜ ਮੰਗਲਵਾਰ ਹੋਣ ਕਰਕੇ ਉੱਥੇ ਵੋਟਾਂ ਪੈ ਰਹੀਆਂ। ਜੇ ਕਿਤੇ ਮੰਨ ਲਓ 1 ਨਵੰਬਰ ਟਿਊਜ਼ਡੇ ਹੁੰਦਾ ਤਾਂ ਫਿਰ ਉੱਥੇ ਵੋਟਾਂ 8 ਨਵੰਬਰ ਨੂੰ ਪੈਣੀਆਂ ਸੀ। ਸੋ ਇਹ ਉਹਨਾਂ ਦਾ ਫਾਰਮੂਲਾ ਹੈਗਾ ਜੀ। ਬਾਕੀ ਤੁਸੀਂ ਜਾਣਦੇ ਹੀ ਹੋ ਕਿ ਡੈਮੋਕਰੈਟਸ ਵੱਲੋਂ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਕਮਲਾ ਹੈਰਿਸ ਨੇ, ਰਿਪਬਲਿਕਨਸ ਵੱਲੋਂ ਨੋਮੀਨੀ ਡੋਨਲਡ ਟਰੰਪ ਨੇ, ਇਹਨਾਂ ਦੋਹਾਂ ਦਾ ਆਪਸ ਦੇ ਵਿੱਚ ਮੁਕਾਬਲਾ ਹੈ। ਅਤੇ ਜਿਹੜਾ ਇਹ ਫਿਕਸ ਡੇਟ ਹੈ ਅਮੈਰੀਕਨ ਇਲੈਕਸ਼ਨ ਦੀ, ਇਹ 1845 ਤੋਂ ਇਸੇ ਤਰ੍ਹਾਂ ਚੱਲਦੀ ਆ ਰਹੀ ਹੈ ਜਿਹੜਾ ਇਹੀ ਫਾਰਮੂਲਾ। ਇਹਨੂੰ ਲੈ ਕੇ ਵੀ ਵੈਸੇ ਕਾਫੀ ਵੱਖੋ ਵੱਖਰੀਆਂ ਐਕਸਪਲੇਨੇਸ਼ਨਸ ਨੇ ਕਿ ਮੰਗਲਵਾਰ ਹੀ ਕਿਉਂ। ਇਹ ਦੱਸਿਆ ਜਾਂਦਾ ਵੀ 1845 ਦੇ ਵਿੱਚ ਜਦੋਂ ਇਹ ਫਿਕਸ ਡੇਟ ਮਖਸੂਸ ਕੀਤੀ ਗਈ ਸੀ ਉਦੋਂ ਜ਼ਿਆਦਾਤਰ ਅਮੈਰੀਕਨਸ ਫਾਰਮਿੰਗ ਦਾ ਕੰਮ ਕਰਦੇ ਸੀ। ਨਵੰਬਰ ਦਾ ਮਹੀਨਾ ਇਸ ਕਰਕੇ ਚੁਣਿਆ ਗਿਆ ਸੀ ਕਿਉਂਕਿ ਨਾ ਇਹ ਪਲਾਂਟਿੰਗ ਸੀਜ਼ਨ ਹੈ ਨਾ ਇਹ ਹਾਰਵੈਸਟ ਦਾ ਸੀਜ਼ਨ ਹੈ। ਮੰਗਲਵਾਰ ਦਾ ਸੋ ਨਵੰਬਰ ਇਸ ਕਰਕੇ ਹੋਇਆ, ਮੰਗਲਵਾਰ ਕਿਉਂ ਹੋਇਆ, ਪ੍ਰੋਸੈਸ ਆਫ ਇਲੀਮੀਨੇਸ਼ਨ ਨਾਲ ਇੱਥੇ ਤੱਕ ਪਹੁੰਚੇ। ਸ਼ਨੀਵਾਰ ਅਤੇ ਐਤਵਾਰ ਵੀਕਐਂਡ ਹੋਣ ਕਰਕੇ ਆਊਟ ਆਫ ਕੁਐਸਚਨ ਸੀ, ਐਤਵਾਰ ਖਾਸ ਤੌਰ 'ਤੇ ਇਸ ਕਰਕੇ ਵੀ ਕਿਉਂਕਿ ਉਹ ਚਰਚ ਡੇ ਹੋਇਆ ਕਰਦਾ, ਕਿਉਂਕਿ 1845 ਜਦੋਂ ਆ ਤਾਰੀਖ ਤੈਅ ਕੀਤੀ ਗਈ ਉਦੋਂ ਜ਼ਿਆਦਾਤਰ ਲੋਕ ਰਹਿੰਦੇ ਸੀਗੇ ਰੂਰਲ ਏਰੀਆਜ਼ ਦੇ ਵਿੱਚ ਜਿੱਥੇ ਵੋਟ ਪਾਉਣ ਵਾਸਤੇ ਜਾਣਾ ਹੁੰਦਾ ਸੀ, ਟਰੈਵਲ ਉੱਥੇ ਜਾਣ ਨੂੰ ਅਤੇ ਵਾਪਸ ਆਉਣ ਨੂੰ ਉਹਦੇ ਲਈ ਵੀ ਟਾਈਮ ਚਾਹੀਦਾ ਹੁੰਦਾ ਸੀ, ਕਿਉਂਕਿ ਸੰਡੇ ਦਾ ਦਿਨ ਚਰਚ ਡੇ ਆ, ਇਸ ਕਰਕੇ ਸੈਟਰਡੇ ਨਹੀਂ ਹੋ ਸਕਦਾ, ਵੋਟਿੰਗ ਨਹੀਂ ਹੋ ਸਕਦੀ, ਕਿਉਂਕਿ ਹੋ ਸਕਦਾ ਕੋਈ ਵੋਟ ਪਾਉਣ ਸ਼ਨੀਵਾਰ ਨੂੰ ਗਿਆ ਵਾਪਸ ਐਤਵਾਰ ਨੂੰ ਮੁੜ ਕੇ ਆਏ, ਫਿਰ ਉਹ ਚਰਚ ਨਹੀਂ ਜਾ ਸਕਦਾ ਸੀ। ਇਸੇ ਕਰਕੇ ਸੋਮਵਾਰ ਦਾ ਦਿਨ ਵੋਟਿੰਗ ਡੇ ਨਹੀਂ ਸੀ ਹੋ ਸਕਦਾ, ਕਿਉਂਕਿ ਜੇ ਉਹਨੂੰ ਸੋਮਵਾਰ ਨੂੰ ਵੋਟ ਪਾਉਣ ਵਾਸਤੇ ਐਤਵਾਰ ਨੂੰ ਟਰੈਵਲ ਕਰਨਾ ਪੈਂਦਾ ਫਿਰ ਉਹ ਚਰਚ ਨਹੀਂ ਜਾ ਸਕਦਾ ਸੀ। ਵੈਨਸਡੇ ਦਾ ਦਿਨ ਉਸ ਸਮੇਂ ਉਹਨਾਂ ਦਿਨਾਂ ਦੇ ਵਿੱਚ ਦੱਸਿਆ ਜਾਂਦਾ ਕਿ ਮਾਰਕੀਟ ਡੇ ਹੋਇਆ ਕਰਦਾ ਸੀ, ਭਾਵ ਇਹ ਕਹਿ ਲਓ ਕਿ ਜਿਹੜੇ ਕਿਸਾਨ ਸੀਗੇ ਆਪਣੀ ਫਸਲ ਆਪਣੀ ਪ੍ਰੋਡਿਊਸ ਨੂੰ ਜਿਹੜਾ ਸਮਾਨ ਉਹਨਾਂ ਨੇ ਵੇਚਣਾ ਹੁੰਦਾ ਸੀ ਉਹਨੂੰ ਮੰਡੀ ਲੈ ਕੇ ਜਾਂਦੇ ਸੀ, ਇਸ ਕਰਕੇ ਵੈਨਸਡੇ ਦਾ ਦਿਨ ਵੀ ਆਊਟ ਆਫ ਕੁਐਸਚਨ ਹੋ ਗਿਆ। ਅਤੇ ਥਰਸਡੇ ਅਤੇ ਫਰਾਈਡੇ ਉਹਨਾਂ ਨੂੰ ਵੀ ਮਤਲਬ ਦੇਰ ਵਾਜ਼ ਅ ਰੀਜ਼ਨ ਜੋ ਕਿਹਾ ਜਾਂਦਾ, ਥਰਸਡੇ ਇਸ ਕਰਕੇ ਰਿਜੈਕਟ ਕੀਤਾ ਕਿਉਂਕਿ ਵੈਨਸਡੇ ਟਰੈਵਲ ਨਹੀਂ ਕਰ ਸਕਦੇ, ਕਿਉਂਕਿ ਵੈਨਸਡੇ ਨੂੰ ਤਾਂ ਮੰਡੀ ਗਏ ਹੋਏ ਨੇ ਕਿਸਾਨ, ਮਾਰਕੀਟ ਡੇ ਆ, ਸੋ ਇਸ ਕਰਕੇ ਥਰਸਡੇ ਵੀ ਰਿਜੈਕਟ ਹੋਇਆ। ਸੋ ਅਲਟੀਮੇਟਲੀ ਡਿਸੀਜਨ ਬਣਿਆ ਵੀ ਮੰਗਲਵਾਰ ਨੂੰ ਵੋਟਾਂ ਪਵਾਇਆ ਕਰਾਂਗੇ ਅਤੇ ਮੰਗਲਵਾਰ ਨੂੰ ਅੱਜ ਉਹ ਵੋਟਾਂ ਪੈ ਰਹੀਆਂ ਨੇ। ਲਗਭਗ 78 million ਅਮੈਰੀਕਨਸ ਨੇ ਐਡਵਾਂਸ ਪੋਲਿੰਗ ਦੇ ਵਿੱਚ ਵੋਟਾਂ ਆਲਰੇਡੀ ਪਾ ਦਿੱਤੀਆਂ ਹੋਈਆਂ ਨੇ। 78 million ਅਮੈਰੀਕਨਸ ਐਕਸਪੈਕਟਡ ਹੈਗਾ ਕਿ ਅੱਜ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨਗੇ। ਹਾਊਸ ਆਫ ਰੈਪ੍ਰਜੈਂਟੇਟਿਵਸ, ਸੋ ਜਿਹੜੀ US ਕਾਂਗਰਸ ਹੈ ਦੋ ਹਿੱਸਿਆਂ ਦੇ ਵਿੱਚ ਆ, ਹਾਊਸ ਆਫ ਰੈਪ੍ਰਜੈਂਟੇਟਿਵਸ ਆ ਅਤੇ ਸੈਨੇਟ ਆ। ਹਾਊਸ ਆਫ ਰੈਪ੍ਰਜੈਂਟੇਟਿਵਸ ਦੀਆਂ 435 ਸੀਟਾਂ ਨੇ ਜਿਨ੍ਹਾਂ 'ਤੇ ਹਰ 2 ਸਾਲਾਂ ਬਾਅਦ ਇਲੈਕਸ਼ਨ ਹੁੰਦਾ। ਸੈਨੇਟ ਦੀਆਂ 100 ਸੀਟਾਂ ਨੇ ਅਤੇ ਸੋ ਜਿਹੜਾ ਤਾਂ ਦੇਖੋ ਪ੍ਰੈਜ਼ੀਡੈਂਟ ਆ ਉਹ 4 ਸਾਲ ਦੀ ਟਰਮ ਲਈ ਚੁਣਿਆ ਜਾਂਦਾ, ਜਿਹੜੇ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ 435 ਨੁਮਾਇੰਦੇ ਨੇ ਇਹ 2 ਸਾਲ ਦੀ ਟਰਮ 'ਤੇ ਚੁਣੇ ਜਾਂਦੇ ਨੇ। ਸੈਨੇਟ ਦੀਆਂ ਜਿਹੜੀਆਂ 100 ਸੀਟਾਂ ਨੇ ਉਹਨਾਂ ਦੇ ਵਿੱਚੋਂ 1/3 ਸੀਟਾਂ ਹਰ 2-2 ਸਾਲ ਬਾਅਦ ਉਹਨਾਂ ਦਾ ਇਲੈਕਸ਼ਨ ਹੁੰਦਾ। ਸੋ ਭਾਵ ਇਹ ਕਿ ਹਰ ਸੈਨੇਟਰ ਜੋ ਚੁਣਿਆ ਜਾਂਦਾ ਉਹ 6 ਸਾਲ ਦੀ ਟਰਮ ਲਈ ਚੁਣਿਆ ਜਾਂਦਾ ਹੈ। ਸੋ ਐਤਕੀ ਵੀ ਕਿਉਂਕਿ ਹਰ 2-2 ਸਾਲ ਬਾਅਦ 1/3 ਸੈਨੇਟ ਦਾ ਹਿੱਸਾ ਉਹ ਵੀ ਰੀਇਲੈਕਸ਼ਨ ਉੱਤੇ ਹੁੰਦਾ, ਸੋ 33 ਸੀਟਾਂ ਨੇ ਸੈਨੇਟ ਦੀਆਂ ਜਿਹੜੀਆਂ ਕਿ ਜਿਨ੍ਹਾਂ ਦੇ ਉੱਪਰ ਇਲੈਕਸ਼ਨ ਹੋ ਰਿਹਾ ਅੱਜ। ਜਿਹੜਾ ਹਾਊਸ ਆਫ ਰੈਪ੍ਰਜੈਂਟੇਟਿਵ ਦਾ 435 ਸੀਟਾਂ ਵਾਲਾ ਉਹਦੇ ਵਿੱਚ ਮੈਜੋਰਿਟੀ ਵਾਸਤੇ 218 ਸੀਟਾਂ ਚਾਹੀਦੀਆਂ ਨੇ। ਐਜ਼ ਆਫ ਮੰਡੇ ਮਤਲਬ ਕੱਲ੍ਹ ਤੱਕ 220 ਰਿਪਬਲਿਕਨ ਸੀਗੇ ਹਾਊਸ ਆਫ ਰੈਪ੍ਰਜੈਂਟੇਟਿਵ ਦੇ ਵਿੱਚ ਅਤੇ 212 ਸੀਗੇ ਡੈਮੋਕਰੈਟਸ। ਸੋ 3 ਸੀਟਾਂ ਖਾਲੀ ਪਈਆਂ ਸੀ, ਤਿੰਨ ਖਾਲੀ ਇਸ ਕਰਕੇ ਸੀ ਉਹਨਾਂ ਦੇ ਵਿੱਚੋਂ ਇੱਕ ਤਾਂ ਇੱਕ ਡੈਮੋਕਰੈਟਿਕ ਰੈਪ੍ਰਜੈਂਟੇਟਿਵ ਦੀ ਮੌਤ ਹੋ ਗਈ ਸੀ, ਇੱਕ ਰਿਪਬਲਿਕਨ ਨੇ ਰਿਜ਼ਾਈਨ ਕਰਤਾ ਸੀ, ਦੋਵਾਂ ਦੀ ਮੌਤ ਹੋਈ ਸੀ ਐਕਚੁਲੀ, ਇੱਕ ਨੇ ਰਿਜ਼ਾਈਨ ਕੀਤਾ ਸੀ। ਸੋ 3 ਸੀਟਾਂ ਖਾਲੀ ਸੀ। ਹੁਣ ਜਦੋਂ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਲੋਅਰ ਹਾਊਸ ਆ ਹਾਊਸ ਆਫ ਰੈਪ੍ਰਜੈਂਟੇਟਿਵ ਉਹਦੇ ਵਿੱਚ ਜਿਹੜੀ ਮੈਜੋਰਿਟੀ ਸੀ ਉਹ ਰਿਪਬਲਿਕਨਸ ਦੇ ਕੋਲ ਸੀ, ਜਿਹੜੀ ਸੈਨੇਟ ਆ ਉਹਦੇ ਵਿੱਚ ਬਿਲਕੁਲ ਉਹ ਟਾਈ ਬ੍ਰੇਕਰ ਹੀ ਸੀ, ਬਿਲਕੁਲ ਉਹ ਜਿਹੜੀ 1 ਸੀਟ ਦੀ ਮੈਜੋਰਿਟੀ ਸੀ ਡੈਮੋਕਰੈਟਸ ਦੇ ਕੋਲ। ਅਤੇ ਲੋਅਰ ਹਾਊਸ ਦੇ ਵਿੱਚ 435 ਸੀਟਾਂ ਦੇ ਵਿੱਚ ਜੇ ਤੁਹਾਨੂੰ ਮੈਜੋਰਿਟੀ ਚਾਹੀਦੀ ਹੈ ਤਾਂ 218 ਸੀਟਾਂ ਚਾਹੀਦੀਆਂ ਨੇ। ਸੋ ਵੇਖਦੇ ਹਾਂ ਕਿ ਅੱਜ ਜਦੋਂ ਵੋਟਾਂ ਕੈਸਟ ਹੁੰਦੀਆਂ ਨੇ ਉਦੋਂ ਕੀ ਹਿਸਾਬ ਕਿਤਾਬ ਬਣਦਾ। ਜਿਹੜੀਆਂ ਸੈਨੇਟ ਦੀਆਂ 33 ਸੀਟਾਂ 'ਤੇ ਅੱਜ ਵੋਟਿੰਗ ਹੋਣੀ ਆ ਉਹਨਾਂ ਦੇ ਵਿੱਚੋਂ 20 ਸੀਟਾਂ ਡੈਮੋਕਰੈਟਸ ਦੀਆਂ ਨੇ, 13 ਰਿਪਬਲਿਕਨਸ ਦੀਆਂ ਨੇ। ਹੁਣ ਇਹ ਤੋਂ ਵੀ ਵੱਡਾ ਸਵਾਲ ਇਹ ਆ, ਅੱਛਾ ਅੱਜ ਸਿਰਫ ਪ੍ਰੈਜ਼ੀਡੈਂਟ ਹਾਊਸ ਆਫ ਰੈਪ੍ਰਜੈਂਟੇਟਿਵਸ ਅਤੇ ਸੈਨੇਟ ਦੀਆਂ ਵੋਟਾਂ ਨਹੀਂ ਪੈ ਰਹੀਆਂ, ਵੱਖੋ ਵੱਖਰੀਆਂ ਸਟੇਟਸ ਦੇ ਵਿੱਚ ਇਹਦੇ ਨਾਲ ਲੱਗਦੇ ਹੀ ਜਿਹੜੀਆਂ ਸਟੇਟ ਕਾਂਗਰਸ ਆ ਜਿਹਨੂੰ ਆਪਾਂ ਕਹਿ ਲਓ ਵੀ ਵਿਧਾਨ ਸਭਾ, ਉਹਦੀਆਂ ਵੋਟਾਂ ਵੀ ਪੈਣੀਆਂ ਨੇ ਅੱਜ ਕਈ ਸਟੇਟਸ ਦੇ ਵਿੱਚ। ਆ ਆਪਣੇ ਨਾਲ ਲੱਗਦੀ ਵਾਸ਼ਿੰਗਟਨ ਸਟੇਟ ਦੇ ਵਿੱਚ ਗਵਰਨਰ ਗੈਵਿਨ ਨਿਊਸਮ, ਉਹ ਵੀ ਨੋਟ ਗੈਵਿਨ ਨਿਊਸਮ ਜੌਨ ਇਨਸਲੀ ਸੋਰੀ ਗੈਵਿਨ ਨਿਊਸਮ ਅਤੇ ਕੈਲੀਫੋਰਨੀਆ ਵਾਲੇ ਨੇ ਜੌਨ ਇਨਸਲੀ, ਇਹਨਾਂ ਇਹ ਵੀ ਰੀਇਲੈਕਸ਼ਨ ਇਹਨਾਂ ਉਹ ਵੀ ਰੀਇਲੈਕਸ਼ਨ ਸੀਕ ਕਰ ਰਹੇ ਨੇ ਹੁਣ। ਸੋ ਉੱਥੇ ਵੀ ਵੋਟਾਂ ਪੈਣੀਆਂ ਨੇ, ਉੱਥੇ ਗਵਰਨਰ ਵੀ ਚੇਂਜ ਹੋ ਸਕਦਾ, ਗਵਰਨਰ ਦੀਆਂ ਵੋਟਾਂ ਵੀ ਪੈਣੀਆਂ ਨੇ। ਸੋ ਹੋਰ ਕਾਫੀ ਕੰਪਲੀਕੇਟਡ ਪ੍ਰੋਸੈਸ ਆ। ਅਸੀਂ ਇੱਥੇ ਕਈ ਵਾਰੀ ਆਪਣਾ ਬੈਲਟ ਜਦੋਂ ਵੇਖਦੇ ਹਾਂ ਕੈਨੇਡਾ ਦੇ ਵਿੱਚ ਕਿ ਜੀ ਉੱਤੇ ਕਿੰਨੇ ਜ਼ਿਆਦਾ ਨਾਮ ਨੇ ਅਤੇ ਕੀ ਕੁਝ ਆ, ਅਮਰੀਕਾ ਦੇ ਵਿੱਚ ਕਿਤਾਬ ਹੁੰਦੀ ਪੂਰੀ, ਓਨੈਸਟੀ ਲਿਟਰਲੀ ਜਿਹੜਾ ਉਹਨਾਂ ਦਾ ਪ੍ਰੋਸੈਸ ਹੈਗਾ ਉਹ ਵੋਟਿੰਗ ਪ੍ਰੋਸੈਸ ਕਾਫੀ ਜ਼ਿਆਦਾ ਵੋਟਰ ਦਾ ਸਮਾਂ ਅਤੇ ਵੋਟਰ ਦੀ ਇਨਵੋਲਵਮੈਂਟ ਮੰਗਦਾ। ਹੁਣ ਸਵਾਲ ਕਈਆਂ ਦੇ ਮਨ 'ਚ ਇਹ ਹੈ ਵੀ ਨਤੀਜਿਆਂ ਵਗੈਰਾ ਦਾ ਕਦ ਤੱਕ ਪਤਾ ਲੱਗਣਾ ਸ਼ੁਰੂ ਹੋ। ਜਿਹੜੀਆਂ ਸਵਿੰਗ ਸਟੇਟਸ ਨੇ ਜਾਰਜੀਆ ਅਤੇ ਨੌਰਥ ਕੈਰੋਲਾਈਨਾ, ਉੱਥੇ ਪੋਲਸ ਉੱਥੋਂ ਦੇ ਸਮੇਂ ਮੁਤਾਬਕ ਸ਼ਾਮੀ 7 ਵਜੇ ਅਤੇ 7:30 ਵਜੇ ਬੰਦ ਹੋਣੀਆਂ। ਜਾਰਜੀਆ 7 ਵਜੇ, ਨੌਰਥ ਕੈਰੋਲਾਈਨਾ 'ਚ 7:30 ਵਜੇ, ਅਤੇ ਉਹ ਤੋਂ ਮਗਰੋਂ ਫਿਰ ਨਤੀਜੇ ਆਉਣੇ ਸ਼ੁਰੂ ਹੋਣਗੇ। ਸੋ ਸਾਡੇ ਕੋਲ ਉਦੋਂ ਉੱਥੇ 4 ਵਜੇ ਹੋਣਗੇ। ਅਤੇ ਮੰਨਿਆ ਇਹ ਜਾਂਦਾ ਕਿ ਜੇ ਕਿਸੇ ਵੀ ਉਮੀਦਵਾਰ ਨੇ ਜਾਰਜੀਆ ਅਤੇ ਨੌਰਥ ਕੈਰੋਲਾਈਨਾ, ਜੇ ਇਹ ਦੋਹਾਂ ਸਟੇਟਸ ਨੂੰ ਜਿੱਤ ਲਿਆ ਤਾਂ ਇਸ ਗੱਲ ਦੇ ਬੜੇ ਸਟਰੋਂਗ ਚਾਂਸਿਸ ਹੋਣਗੇ ਕਿ ਉਹ ਪ੍ਰੈਜ਼ੀਡੈਂਟ ਬਣ ਸਕਦੇ ਨੇ। ਜਿਹੜੀ ਫਿਰ ਬਾਕੀ ਦੀ ਕਾਊਂਟਿੰਗ ਹੈਗੀ ਆ ਓਵਰਨਾਈਟ ਉਹ ਚੱਲਦੀ ਰਹੇਗੀ। ਜੇ ਕਿਸੇ ਵੀ ਕੈਂਡੀਡੇਟ ਨੇ ਪੈਨਸਲਵੇਨੀਆ, ਜਾਰਜੀਆ ਅਤੇ ਨੌਰਥ ਕੈਰੋਲਾਈਨਾ ਜਿੱਤ ਲਿਆ, ਜੇ 3 ਆਹ ਸਟੇਟਸ ਜਿੱਤ ਲਈਆਂ, ਤਾਂ ਮੰਨਿਆ ਜਾਂਦਾ ਫਿਰ ਵਿਕਟਰੀ ਇਜ਼ ਵਰਚੁਅਲੀ ਗਾਰੰਟੀਡ। ਪੈਨਸਲਵੇਨੀਆ, ਮਿਸ਼ੀਗਨ ਅਤੇ ਵਿਸਕੌਨਸਨ ਦੇ ਵਿੱਚ ਕੌਣ ਜਿੱਤ ਰਿਹਾ, ਇਹਦੇ ਸੰਕੇਤ ਵੀ ਸਾਨੂੰ ਕਿਸੇ ਨਾ ਕਿਸੇ ਸਮੇਂ ਤੱਕ ਕੱਲ੍ਹ ਨੂੰ ਮਿਲਣ ਦੇ ਆਸਾਰ ਹੈਗੇ ਨੇ। ਹੁਣ ਜਦੋਂ ਵੋਟਾਂ ਪੈ ਗਈਆਂ, ਉਸ ਤੋਂ ਬਾਅਦ ਪ੍ਰੈਜ਼ੀਡੈਂਟ ਦੀ ਚੋਣ ਕਿਵੇਂ ਹੋਣੀ ਹੈ, ਕੁਇਕਲੀ ਉਹ ਵੀ ਗੱਲ ਕਰ ਲਈਏ ਵੀ ਪੋਪੂਲਰ ਵੋਟ ਵਰਸਿਸ ਦੀ ਇਲੈਕਟੋਰਲ ਕਾਲਜ ਵੋਟਸ। ਟੋਟਲ ਇਲੈਕਟੋਰਲ ਕਾਲਜ ਦੀਆਂ 538 ਵੋਟਾਂ ਨੇ। ਸੋ ਜਿੰਨੇ ਵੀ ਵੱਖੋ ਵੱਖਰੀਆਂ ਸਟੇਟਸ ਨੇ ਅਮਰੀਕਾ ਦੇ ਵਿੱਚ ਅਤੇ ਵਾਸ਼ਿੰਗਟਨ DC, ਡਿਸਟ੍ਰਿਕਟ ਆਫ ਕੋਲੰਬੀਆ, ਇਹਨਾਂ ਦੇ ਡੈਲੀਗੇਟਸ ਨੇ। ਸੋ ਜਿਹੜੇ ਲੋਕਾਂ ਨੇ ਵੋਟਾਂ ਪਾਤੀਆਂ ਅੱਜ ਜਾਂ ਐਡਵਾਂਸ ਪੋਲਿੰਗ ਦੇ ਵਿੱਚ, ਉਹ ਵੋਟਾਂ ਗਿਣੀਆਂ ਗਈਆਂ, ਕਿਹੜੀ ਸਟੇਟ ਦੇ ਵਿੱਚ ਕਿਹੜਾ ਉਮੀਦਵਾਰ ਜਿੱਤਦਾ ਹੈ, ਉਹਦੇ ਆਧਾਰ 'ਤੇ ਉਹਨਾਂ ਨੂੰ ਡੈਲੀਗੇਟਸ ਐਲੋਕੇਟ ਹੋਣਗੇ। ਜ਼ਿਆਦਾਤਰ ਜਿਹੜੀਆਂ ਸਟੇਟਸ ਨੇ ਅਮਰੀਕਾ ਦੀਆਂ, ਉੱਥੇ ਤੁਸੀਂ ਹੁਣ ਆਉਂਦੇ ਦਿਨਾਂ 'ਚ ਗੱਲ ਬੜੀ ਸੁਣੋਗੇ, ਜਿਹੜੇ ਕਲੋਜ਼ਲੀ ਫੋਲੋ ਕਰਦੇ ਨੇ, ਤੁਸੀਂ ਆ ਟਰਮ ਸੁਣੀ ਹੋਣੀ, ਵਿਨਰ ਟੇਕਸ ਇਟ ਆਲ। ਭਾਵ ਇਹ 48 ਸਟੇਟਸ ਦੇ ਵਿੱਚ ਜਿਹੜੇ ਡੈਲੀਗੇਟਸ ਨੇ, ਜੇ ਕੋਈ ਉਮੀਦਵਾਰ 1 ਵੋਟ ਨਾਲ ਵੀ ਉਹ ਸਟੇਟ ਦੇ ਵਿੱਚ ਜਿੱਤ ਜਾਂਦਾ, ਤਾਂ ਜਿੰਨੇ ਵੀ ਉਹ ਸਟੇਟ ਦੇ ਡੈਲੀਗੇਟਸ ਨੇ, ਉਹ ਸਾਰੇ ਦੇ ਸਾਰੇ ਉਸ ਕੈਂਡੀਡੇਟ ਦੀ ਝੋਲੀ ਪੈ ਜਾਣਗੇ। ਸਭ ਤੋਂ ਵੱਧ ਡੈਲੀਗੇਟਸ ਕਿਹੜੀਆਂ ਸਟੇਟਸ ਦੇ ਵਿੱਚ ਨੇ? ਐਗਜ਼ਾਮਪਲ ਆ, ਕੈਲੀਫੋਰਨੀਆ 'ਚ 54 ਡੈਲੀਗੇਟਸ ਨੇ, ਅਤੇ ਕੈਲੀਫੋਰਨੀਆ ਦੇ ਵਿੱਚ ਇਹ ਕਹਿ ਲਓ ਕਿ ਉਹ ਪ੍ਰੋ ਡੈਮੋਕ੍ਰੈਟ ਸਟੇਟ ਆ। ਜੇ ਕਮਲਾ ਹੈਰਿਸ ਕੈਲੀਫੋਰਨੀਆ ਦੇ ਵਿੱਚ ਮੰਨ ਲਓ ਵੀ ਭਾਵੇਂ 1 ਵੋਟ ਦੇ ਫਰਕ ਨਾਲ ਵੀ ਜਿੱਤਣ, ਹਾਲਾਂਕਿ ਪ੍ਰੋਜੈਕਸ਼ਨ ਉਹਨਾਂ ਦੀ ਉੱਥੋਂ ਕਿਤੇ ਸਟਰੋਂਗ ਪਰਫੋਰਮੈਂਸ ਦੀ ਆ, 54 ਦੀਆਂ 54 ਦੇ ਵਿੱਚੋਂ 54 ਇਲੈਕਟੋਰਲ ਕਾਲਜ ਦੀਆਂ ਵੋਟਾਂ ਕਮਲਾ ਹੈਰਿਸ ਦੀ ਝੋਲੀ ਪੈ ਜਾਣਗੀਆਂ। ਟੈਕਸਸ ਦੇ ਵਿੱਚ 40 ਇਲੈਕਟੋਰਲ ਕਾਲਜ ਦੀਆਂ ਵੋਟਾਂ ਨੇ, ਟੈਕਸਸ ਇਜ਼ ਸਟਰੋਂਗਲੀ ਰਿਪਬਲਿਕਨ। ਸੋ ਮਤਲਬ ਇਹ ਕਿ ਉੱਥੋਂ ਜੇ ਡੋਨਲਡ ਟਰੰਪ ਟੈਕਸਸ ਜਿੱਤ ਜਾਂਦੇ ਨੇ ਤਾਂ 40 ਵੋਟਾਂ ਇਲੈਕਟੋਰਲ ਕਾਲਜ ਦੀਆਂ ਉਹਨਾਂ ਦੇ ਖਾਤੇ ਪੈ ਜਾਣਗੀਆਂ। ਸੋ ਜਿਹੜੀ ਇਹ ਤਾਂ ਹੈਗੀਆਂ ਨੇ ਇਲੈਕਟੋਰਲ ਕਾਲਜ ਦੇ ਪੁਆਇੰਟ ਆਫ ਵਿਊ ਤੋਂ ਜਿਹੜੀਆਂ ਵੋਟ ਰਿਚ ਜਾਂ ਇਲੈਕਟੋਰਲ ਕਾਲਜ ਡੈਲੀਗੇਟ ਰਿਚ ਜਿਹੜੀਆਂ ਸਟੇਟਸ ਨੇ, ਇਹ ਡੈਲੀਗੇਟਸ ਵੀ ਆਫਕੋਰਸ ਪਾਪੂਲੇਸ਼ਨ ਦੇ ਆਧਾਰ 'ਤੇ ਐਲੋਕੇਟ ਹੋਏ ਨੇ। ਸੋ ਕੈਲੀਫੋਰਨੀਆ 54, ਟੈਕਸਸ ਦੇ ਵਿੱਚ 40, ਫਲੋਰੀਡਾ ਦੇ ਵਿੱਚ 30, 48 ਸਟੇਟਸ ਜਿਹੀਆਂ ਜਿਹਦੀ ਆਪਾਂ ਗੱਲ ਕੀਤੀ ਕਿ ਵਿਨਰ ਟੇਕਸ ਇਟ ਆਲ, ਜਿਹਨੇ ਉਹ ਸਟੇਟ ਜਿੱਤੀ ਉਹਨੂੰ ਸਾਰੇ ਦੇ ਸਾਰੇ ਡੈਲੀਗੇਟਸ ਉਸ ਸਟੇਟ ਦੇ ਉਹਦੀ ਝੋਲੀ ਪੈ ਜਾਣਗੇ। ਸਿਰਫ 2 ਅਜਿਹੀਆਂ ਸਟੇਟਸ ਨੇ, ਮੇਨ ਅਤੇ ਨੈਬਰੈਸਕਾ, ਜਿੱਥੇ ਡੈਲੀਗੇਟਸ ਐਲੋਕੇਟ ਕੀਤੇ ਜਾਂਦੇ ਨੇ ਬੇਸਡ ਔਨ ਦ ਨੰਬਰ ਆਫ ਵੋਟਸ ਰਿਸੀਵਡ ਬਾਏ ਦ ਕੈਂਡੀਡੇਟ। ਹਾਲਾਂਕਿ ਇੱਥੇ ਇਲੈਕਟੋਰਲ ਕਾਲਜ ਦੀਆਂ ਘੱਟ ਹੀ ਵੋਟਾਂ ਨੇ, ਮੇਨ ਦੇ ਵਿੱਚ 4 ਨੇ, ਨੈਬਰੈਸਕਾ ਦੇ ਵਿੱਚ ਨੇ 5, ਪਰ ਟਾਈਟ ਰੇਸ ਦੇ ਵਿੱਚ ਇਹ 9 ਵੋਟਾਂ ਬੜੀਆਂ ਕਰੂਸ਼ੀਅਲ ਹੋ ਸਕਦੀਆਂ ਨੇ। ਬੈਟਲ ਗਰਾਊਂਡ ਸਟੇਟਸ ਮਿਡਵੈਸਟ ਦੇ ਵਿੱਚ 3, ਪੈਨਸਲਵੇਨੀਆ, ਮਿਸ਼ੀਗਨ, ਵਿਸਕੌਨਸਨ, ਜਿਹੜੀਆਂ ਕਿ ਪਹਿਲਾਂ ਰਿਲਾਇਬਲੀ ਡੈਮੋਕ੍ਰੈਟਿਕ ਸਟੇਟਸ ਹੋਇਆ ਕਰਦੀਆਂ ਸੀ, ਕਿਉਂਕਿ ਇੱਥੇ ਮੈਨੂਫੈਕਚਰਿੰਗ ਹੱਬ ਹੈ ਇਹ ਅਮਰੀਕਾ ਦਾ, ਯੂਨੀਅਨ ਹੈਵੀ ਸਟੇਟਸ ਨੇ, ਪਰ ਪਿਛਲੇ ਸਾਲਾਂ ਦੌਰਾਨ ਦੇਖਿਆ ਗਿਆ ਕਿ ਇੱਥੇ ਸ਼ਿਫਟ ਦਰਜ ਕੀਤੀ ਗਈ ਆ। ਪੈਨਸਲਵੇਨੀਆ ਦੀਆਂ ਇਲੈਕਟੋਰਲ ਕਾਲਜ ਦੀਆਂ 19 ਵੋਟਾਂ ਕਿਹਦੇ ਹੱਕ 'ਚ ਜਾਂਦੀਆਂ ਨੇ, ਦੇਖਣ ਵਾਲੀ ਗੱਲ ਹੋਣੀ ਆ। ਇਸੇ ਕਰਕੇ ਕੱਲ੍ਹ ਉੱਥੇ ਬੜਾ ਸਮਾਂ ਲਾਇਆ ਕਮਲਾ ਹੈਰਿਸ ਨੇ, ਅਤੇ ਕੁਝ ਪੋਲਸ ਇਹ ਦਰਸਾ ਰਹੀਆਂ ਨੇ ਵੀ ਉੱਥੇ ਹੋ ਸਕਦਾ ਕਮਲਾ ਹੈਰਿਸ ਨੂੰ ਐਡਵਾਂਟੇਜ ਹੋਵੇ। ਸੋ ਇਹ ਤਾਂ ਮਿਡਵੈਸਟ ਦੀਆਂ 3 ਬੈਟਲ ਗਰਾਊਂਡ ਸਟੇਟਸ ਨੇ, ਪੈਨਸਲਵੇਨੀਆ, ਮਿਸ਼ੀਗਨ, ਵਿਸਕੌਨਸਨ। ਜਿਹੜੀ ਸਨ ਬੈਲਟ ਆ ਉਹਦੇ ਵਿੱਚ 4 ਬੈਟਲ ਗਰਾਊਂਡ ਸਟੇਟਸ ਨੇ, ਐਰੀਜ਼ੋਨਾ, ਜਾਰਜੀਆ, ਨੌਰਥ ਕੈਰੋਲਾਈਨਾ ਅਤੇ ਨਵੈਡਾ। ਇਹ ਜੇ 7 ਸਵਿੰਗ ਸਟੇਟਸ ਨੂੰ ਜਾਂ ਬੈਟਲ ਗਰਾਊਂਡ ਸਟੇਟਸ ਨੂੰ ਜੇ ਟੋਟਲ ਕਰ ਲਈਏ ਤਾਂ ਇੱਥੇ ਇਲੈਕਟੋਰਲ ਕਾਲਜ ਦੀਆਂ 93 ਵੋਟਾਂ ਨੇ, 93 ਵੋਟਸ। ਆਫਕੋਰਸ ਜਿਹੜਾ ਟ੍ਰਾਂਸਫਰ ਆਫ ਪਾਵਰ ਆ ਉਹ ਅਮੈਰੀਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ, ਉਹ 20 ਜਨਵਰੀ ਨੂੰ ਹੋਇਆ ਕਰਦਾ, ਉਹ ਵੀ ਜਿਹੜੀ ਤਾਰੀਖ ਆਲਰੇਡੀ ਸੈੱਟ ਆ। ਸੋ ਜਿਹੜੀ ਦੇਖਣ ਵਾਲੀ ਗੱਲ ਆ ਜੇ ਹੋਣੀ ਆ, ਜਦੋਂ ਵੋਟਾਂ ਵਗੈਰਾ ਸਭ ਹੋ ਰਹੀਆਂ, ਪੋਲਸ ਕਲੋਜ਼ ਹੋ ਗਈਆਂ, ਉਹ ਤੋਂ ਬਾਅਦ ਜਿਹੜੇ ਇਨੀਸ਼ੀਅਲ ਰੁਝਾਨ ਆਉਂਦੇ ਨੇ ਜਿਹੜੀਆਂ ਸਟੇਟਸ ਤੋਂ, ਜਾਰਜੀਆ ਅਤੇ ਨੌਰਥ ਕੈਰੋਲਾਈਨਾ ਤੋਂ, ਉੱਥੇ ਕੀ ਕਹਾਣੀ ਬਣਦੀ ਆ, ਅਤੇ ਡੋਨਲਡ ਟਰੰਪ ਕੀ ਕਰਦੇ ਨੇ। 2020 ਦੇ ਵਿੱਚ ਵੋਟਾਂ ਅਜੇ ਗਿਣੀਆਂ ਨਹੀਂ ਸੀ ਗਈਆਂ, ਅਜੇ ਰਿਜ਼ਲਟਸ ਫਾਈਨਲਾਈਜ਼ ਹੋਏ ਕੋਈ ਨਹੀਂ ਸੀ। ਡੋਨਲਡ ਟਰੰਪ ਨੇ ਦੇਰ ਰਾਤ ਆ ਕੇ ਐਲਾਨ ਕਰਤਾ ਸੀ ਵੀ ਉਹ ਚੋਣ ਜਿੱਤ ਗਏ ਨੇ, ਐਂਡ ਆਫਕੋਰਸ ਅਸੀਂ ਇਹ ਜਾਣਦੇ ਹਾਂ ਕਿ ਜਿਹੜੀ ਉਹ ਗੱਲ ਸਹੀ ਨਹੀਂ ਸੀ, ਪਰ ਡੋਨਲਡ ਟਰੰਪ ਹੁਣ ਤੱਕ ਵੀ ਇਸ ਗੱਲ ਦੇ ਉੱਪਰ ਕਾਇਮ ਰਹੇ ਨੇ ਕਿ ਪਿਛਲਾ ਇਲੈਕਸ਼ਨ 'ਤੇ ਉਹਨਾਂ ਨੇ ਜਿੱਤਿਆ ਸੀ। ਸੋ ਅੱਜ ਵੇਖਦੇ ਹਾਂ ਕਿ ਡੋਨਲਡ ਟਰੰਪ ਵੋਟਾਂ ਦੀ ਜਦੋਂ ਪੋਲਸ ਕਲੋਜ਼ ਹੋ ਜਾਂਦੀਆਂ ਨੇ ਉਹ ਤੋਂ ਬਾਅਦ ਫਿਰ ਕਿਹੋ ਜਿਹਾ ਬਿਆਨ ਜਾਂ ਕੀ ਗੱਲਬਾਤ ਆਖਦੇ ਨੇ। ਪਰ ਅਮਰੀਕਾ ਦੇ ਵਿੱਚ ਹੁਣ ਵੋਟਾਂ ਇਸ ਵੇਲੇ ਪੈ ਰਹੀਆਂ ਨੇ ਅਤੇ ਲਗਭਗ 78 million ਅਮੈਰੀਕਨ ਅੱਜ ਵੋਟ ਪਾਉਣਗੇ। 78 million ਆਲਰੇਡੀ ਐਡਵਾਂਸ ਪੋਲਿੰਗ ਦੇ ਵਿੱਚ ਵੋਟਾਂ ਭੁਗਤਾ ਚੁੱਕੇ ਨੇ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਹੁਣ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ। ਵਟਸਐਪ 'ਤੇ ਮੈਸੇਜ ਆਇਆ, ਕਹਿੰਦੇ ਵਟ ਇਜ਼ ਦੀ ਰਿਜ਼ਲਟ ਡੇ ਫੋਰ ਦੀ ਯੂ ਐਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ। ਗਿੱਲਾ ਪੀਣ ਹੈ ਜੀ, ਰਿਜ਼ਲਟਸ ਵਾਲਾ ਕੰਮ ਵਾ, ਤੁਸੀਂ ਇਹੀ ਲਾ ਕੇ ਚੱਲੋ। ਆਪਾਂ ਜਿਹੜੀ ਗੱਲ ਕੀਤੀ ਆ, ਥੋੜ੍ਹੇ ਹਲਕੇ ਹਲਕੇ ਰੁਝਾਨ ਆਉਣਗੇ, ਕਿਹੜੀ ਸਟੇਟ ਦੇ ਵਿੱਚ ਕਿਹੜਾ ਉਮੀਦਵਾਰ ਕਿੰਨੀ ਸਟਰੋਂਗ ਪਰਫੋਰਮੈਂਸ ਦਿੰਦਾ, ਉਹਦੇ ਨਾਲ ਪਹਿਲਾਂ ਸੰਕੇਤਕ ਤੌਰ 'ਤੇ ਹੀ ਇਸ ਹਫ਼ਤੇ ਦੇ ਵਿੱਚ ਪਤਾ ਲੱਗਣਾ। ਆਉਂਦੇ ਦਿਨਾਂ ਇਟਸ ਗੋਇੰਗ ਟੇਕ ਅ ਫਿਊ ਡੇਜ਼, ਜਦੋਂ ਤੱਕ ਉਹ ਰਿਜ਼ਲਟਸ ਫਾਈਨਲਾਈਜ਼ ਨਹੀਂ ਹੋ ਜਾਂਦੇ। ਪਹਿਲਾਂ ਰਿਜ਼ਲਟਸ ਫਾਈਨਲਾਈਜ਼ ਹੋਣਗੇ, ਫਿਰ ਉਸ ਤੋਂ ਬਾਅਦ ਕੁਝ ਹਫ਼ਤਿਆਂ ਮਗਰੋਂ ਇਲੈਕਟੋਰਲ ਕਾਲਜ ਦੇ ਜਿਹੜੇ ਡੈਲੀਗੇਟਸ ਨੇ ਉਹ ਰਲ ਕੇ ਉਹਨਾਂ ਨੇ ਵੋਟਿੰਗ ਕਰਨੀ ਆ। ਅੱਜ ਲਈ ਆਪਾਂ ਸਾਰੀ 538 ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗੱਲ ਕੀਤੀ ਆ। ਸੋ ਲੌਂਗ ਡਰੋਨ ਪ੍ਰੋਸੈਸ ਆ, ਪਰ ਜਿਹੜੇ ਸਟੇਟਸ ਦੇ ਵਿੱਚੋਂ ਕਿਹੜੇ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਨੇ ਉਹ ਬਾਏ ਦੀ ਐਂਡ ਆਫ ਦਿਸ ਵੀਕ ਤੁਸੀਂ ਇਹ ਕਹਿ ਲਓ ਕਿ ਉਹ ਕਾਫੀ ਗੱਲ ਕਲੀਅਰ ਹੋ ਜਾਣੀ ਆ। ਕੁਝ ਸਟੇਟਸ ਦੇ ਵਿੱਚੋਂ ਅੱਜ ਸ਼ਾਮ ਨੂੰ ਅਤੇ ਕਈਆਂ ਦੇ ਵਿੱਚੋਂ ਬਾਏ ਟੁਮੋਰੋ ਆਫਟਰਨੂਨ ਇੱਕ ਸਟਰੋਂਗ ਰੁਝਾਨ ਜ਼ਰੂਰ ਡਿਵੈਲਪ ਹੋਣ ਦੀ ਉਮੀਦ ਹੈਗੀ ਆ। ਬਾਕੀ ਵੇਖਦੇ ਹਾਂ, ਕਿਉਂਕਿ ਬੜਾ ਟਾਈਟ ਇਲੈਕਸ਼ਨ ਹੋ ਸਕਦਾ ਇਹ ਵੱਖੋ ਵੱਖਰੇ ਸਰਵੇਖਣਾਂ ਦੇ ਵਿੱਚ। ਜੇ ਤੁਸੀਂ ਵੇਖੋ ਕਈਆਂ ਦੇ ਵਿੱਚ ਕਮਲਾ ਹੈਰਿਸ 1-2 points ਤੋਂ ਅੱਗੇ ਨੇ। ਅੱਜ ਮੈਂ ਇੱਕ ਸਰਵੇ ਸਵੇਰੇ ਵੇਖਦਾ ਸੀ, ਉਹਦੇ ਵਿੱਚ ਕਮਲਾ ਹੈਰਿਸ ਨੂੰ 6 points ਦੀ ਲੀਡ ਦਿਖਾਈ ਗਈ ਆ। ਪਰ ਪੋਪੂਲਰ ਵੋਟ ਅਤੇ ਇਲੈਕਟੋਰਲ ਕਾਲਜ ਦੀ ਵੋਟ, ਇਹਦੇ ਵਿੱਚ ਬੜਾ ਫਰਕ ਆ। ਪੋਪੂਲਰ ਵੋਟ ਹੋ ਸਕਦਾ ਕਿ ਜਿਵੇਂ ਹਿਲਰੀ ਕਲਿੰਟਨ ਨੂੰ ਪੋਪੂਲਰ ਵੋਟ ਜ਼ਿਆਦਾ ਮਿਲ ਗਈ ਸੀ 2016 'ਚ, ਪਰ 2016 ਦੇ ਵਿੱਚ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੇ ਹਿਸਾਬ ਨਾਲ ਜਿਹੜੀ ਸਟੇਟ ਵਾਈਜ਼ ਐਲੋਕੇਸ਼ਨ ਸੀ ਉਹਦੇ ਵਿੱਚ ਡੋਨਲਡ ਟਰੰਪ ਅੱਗੇ ਨਿਕਲ ਗਏ ਸੀ। ਸੋ ਵੇਖਦੇ ਹਾਂ ਕੀ ਬਣਦਾ।